ਬਰੈਂਪਟਨ ਨੌਰਥ ਤੇ ਬਰੈਂਪਟਨ ਈਸਟ ਦੇ ਬਾਰਡਰ ਦੇ ਉੱਤੇ ਆਪਣਾ ਇੱਕ ਅਨਾਊਂਸਮੈਂਟ ਕਰਨ ਜਾ ਰਹੇ ਨੇ ਤੇ ਡੈਲ ਡੂਕਾ ਟੋਰਾਂਟੋ ਦੇ ਵਿੱਚ ਨੇ ਕਿਉਂਕਿ ਟੋਰਾਂਟੋ ਚ ਲਿਬਰਲ ਦੀ ਪੋਜੀਸ਼ਨ ਥੋੜੀ ਸਟਰੋਂਗ ਹੈ। ਸੋ ਇਸ ਤਰ੍ਹਾਂ ਵੱਖ ਵੱਖ ਲੀਡਰ ਨੇ, ਮਾਈਕ ਸ਼ਰਾਈਨਰ ਉਹ ਗੋਲਫ ਦੇ ਵਿੱਚ ਹੀ ਆਪਣੀ ਰਾਈਡਿੰਗ ਦੇ ਵਿੱਚ ਹੀ ਅੱਜ ਰਹਿਣਗੇ। ਸੋ ਇਹ ਸਾਰੇ ਲੀਡਰ ਨੇ ਜਿਹੜੇ ਉਹ ਬੜਾ ਕੁਆਇਟਲੀ, ਜਿੱਥੇ ਪੀਸੀ ਵਾਲਾ ਲੀਡਰ ਆ ਜਿਹੜਾ ਡੱਗ ਫੋਰਡ ਉਹ ਥੋੜਾ ਕੁਆਇਟਲੀ, ਕੱਲ ਉਹ ਬ੍ਰੈਂਪਟਨ ਈਸਟ ਦੇ ਵਿੱਚ ਆਏ ਸੀਗੇ ਤੇ ਅਸੀਂ ਚਾਹੁੰਦੇ ਸੀਗੇ ਕਿ ਇੱਥੇ ਬ੍ਰੈਂਪਟਨ ਈਸਟ ਦੇ ਵਿੱਚ ਵੱਡੀ ਰੈਲੀ ਹੋ ਜਾਵੇ। ਉਹ ਇਹ ਕਿਹਾ ਕਿ ਯੂ ਡੂਇੰਗ ਗੁੱਡ ਤੇ ਆਪਾਂ ਨੂੰ ਹੁਣ ਵੱਡੀ ਰੈਲੀ ਦੀ ਜ਼ਰੂਰਤ ਸੀ, ਤੁਹਾਨੂੰ ਵੋਟਾਂ ਕੱਢਣ ਦੇ ਉੱਤੇ ਜ਼ਰੂਰਤ ਹੈ, ਜ਼ੋਰ ਪਾਵੋ ਅਤੇ ਲੋਕਾਂ ਦਾ ਮਨ ਬਣ ਚੁੱਕਿਆ ਹੈ ਤੇ ਤੁਸੀਂ ਉਹਨਾਂ ਨੂੰ ਹੁਣ ਪੋਲਿੰਗ ਸਟੇਸ਼ਨ ਤੱਕ ਲੈ ਕੇ ਜਾਣ ਦੀ ਗੱਲ ਕਰੋ। ਕੱਲ ਛੇਵੀਂ ਜਿਹੜੀ ਵੱਡੀ ਯੂਨੀਅਨ ਹੈ ਉਸ ਨੇ ਪੀਸੀ ਪਾਰਟੀ ਨੂੰ ਅਨਡੋਰਸਮੈਂਟ ਬ੍ਰੈਂਪਟਨ ਈਸਟ ਤੋਂ ਦਿੱਤੀ ਹੈ। ਹਰਦੀਪ ਗਰੇਵਾਲ ਤੇ ਪੀਸੀ ਪਾਰਟੀ ਨੂੰ ਅਨਡੋਰਸਮੈਂਟ ਕੱਲ ਵਧੀਆ ਯੂਨੀਅਨ ਦੇ ਉਸ ਦੇ ਵਿੱਚ ਮੈਂਬਰ ਸਾਰੇ ਕਾਫੀ ਸ਼ਾਮਲ ਸੀਗੇ। ਬ੍ਰੈਂਪਟਨ ਈਸਟ ਦੇ ਵਿੱਚ ਇਹ ਇਵੈਂਟ ਹੋਇਆ, ਅੱਜ ਉਹ ਹੈਮਿਲਟਨ ਦੇ ਵਿੱਚ ਚਲੇ ਗਏ ਨੇ। ਸੋ ਇਸ ਤਰ੍ਹਾਂ ਦੀ ਸਟ੍ਰੈਟਜੀ ਬਣਾ ਕੇ ਸਾਰੇ ਲੀਡਰ ਇਸ ਸਮੇਂ ਲੱਗੇ ਹੋਏ ਨੇ।
ਨਹੀਂ, ਬਹੁਤ ਵਧੀਆ ਕਰ ਰਹੇ ਜੀ, ਕੀਪ ਇਟ ਅਪ, ਪਰਮਾਤਮਾ ਚੜ੍ਹਦੀ ਕਲਾ ਰੱਖੇ ਤੇ ਔਰ ਤੁਹਾਨੂੰ ਐਡਵਾਂਸ ਚ ਮੁਬਾਰਕਾਂ। ਡੈਫੀਨਿਟਲੀ ਪੀਸੀ ਦਾ ਹੱਥ ਉੱਪਰ ਹੀ ਇਸ ਟਾਈਮ ਤਾਂ ਮੈਜੋਰਟੀ ਚ ਹੋਣਗੇ।
ਮੁਬਾਰਕਾਂ 2 ਤਰੀਕ ਨੂੰ 8 ਵਜੇ ਤੋਂ ਬਾਅਦ ਜੇ ਬਣੀਆਂ ਫੇਰ ਲਵਾਂਗੇ, ਹਾਲੇ ਕੋਈ ਮੁਬਾਰਕਾਂ ਨਹੀਂ ਲੈਂਦੇਗੇ। ਅੱਗੇ ਕਈ ਵਾਰ ਪਹਿਲਾਂ ਐਡਵਾਂਸ ਚ ਮੁਬਾਰਕਾਂ ਲੈ ਲੈਂਦੇ ਸੀਗੇ, ਪਰ ਨਾਓ ਆਈ ਨੋ ਈਚ ਸਿੰਗਲ ਵੋਟ ਦਾ ਕੀ ਮਤਲਬ ਹੈ। ਜਦੋਂ 5-6 ਵੋਟਾਂ ਦੇ ਉੱਤੇ ਤੁਹਾਡੀ ਹਾਰ ਹੋਈ ਹੋਵੇ ਤੇ ਫਿਰ ਤੁਸੀਂ ਇੱਕ ਇੱਕ ਵੋਟ ਦੇ ਉੱਤੇ ਨਜ਼ਰ ਰੱਖਦੇ ਹੋ ਕਿ ਕਿਵੇਂ ਉਸ ਨੂੰ ਅਸੀਂ ਲੈ ਕੇ ਜਾਣਾ, ਉਸ ਦੀ ਵੈਲਿਊ ਨੂੰ ਸਮਝਦੇ ਹੋ। ਚੁੱਕੇ ਨੇ ਤੇ ਸਟੇਸ਼ਨ ਦੀ ਆਈਡੀ ਤੇ ਕਮਰਸ਼ੀਅਲ ਦਾ ਟਾਈਮ ਹੋ ਗਿਆ, ਸਟੇਸ਼ਨ ਦੀ ਆਈਡੀ ਤੇ ਕਮਰਸ਼ੀਅਲ ਲੈ ਲਈਏ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਓਂਟੇਰੀਓ ਮੇ ਹਰ ਸਾਲ ਹੈਂਡਗਨ ਸੇ ਹੋਨੇ ਵਾਲੇ ਕਤਲ ਕੀ ਵਾਰਦਾਤੋ ਮੇ ਇਜ਼ਾਫਾ ਹੋ ਰਹਾ ਹੈ। ਇਸ ਦੌਰਾਨ ਫੂਡ ਕੰਜ਼ਰਵੇਟਿਵਸ ਨੇ ਹੈਂਡਗਨਸ ਪੇ ਪਾਬੰਦੀ ਲਗਾਨੇ ਕੀ ਸਾਰੀ ਕੋਸ਼ਿਸ਼ੋ ਮੇ ਰੁਕਾਵਟੇ ਡਾਲੀ ਹੈ ਔਰ ਓਂਟੇਰੀਓ ਲਿਬਰਲ ਸਰਕਾਰ ਹੈਂਡਗਨਸ ਬੇਚਨੇ, ਆਪਣੇ ਪਾਸ ਰੱਖਨੇ, ਉਨਕੀ ਟ੍ਰਾਂਸਪੋਰਟ ਔਰ ਉਨਕੀ ਸਟੋਰੇਜ ਪੇ ਪਾਬੰਦੀ ਲਗਾਏਗੀ। ਯੇ ਹਮਾਰਾ ਮਨਸੂਬਾ ਹੈ, ਇੰਤਖਾਬ ਆਪਕਾ ਹੈ, ਜ਼ਿਆਦਾ ਹੈਂਡਗਨਸ ਯਾ ਮਹਿਫੂਜ਼ ਕਮਿਊਨਿਟੀਜ਼।
ਆਥੋਰਾਈਜ਼ਡ ਬਾਈ ਦ CFO ਆਫ ਦ ਓਂਟੇਰੀਓ ਲਿਬਰਲ ਪਾਰਟੀ।
स्प्रिंग में गार्डनिंग सीजन अब शुरू हो चुका है कैरेटन सब्जी फार्म पर।
हर तरह के फल फूल और सब्जियों की पनीरी, चाहे लेने हो करेले,
भिंडी,
चप्पड़ कद्दू,
टिंडा,
हलवा कद्दू,
रामतोरी,
पालक,
सरसों का साग,
धनिया,
लहसुन के बीज,
प्याज की पनीरी,
प्याज के बीज और हर तरह के गार्डनिंग टूल्स,
पतली,
रम्बा,
कई,
मिट्टी, खाद और पॉटिंग मिक्स।
एट कैरेटन सब्जी फार्म 9058409000
050 Airport Road, Caledon, Airport Road and Mayfield K corner per.
Family is everything, and no matter where they are in the world, connecting with them just got a little easier. Now when you send a CIBC Global Money Transfer, loved ones abroad can pick it up in cash the same day at their local MoneyGram location. And with no transfer fee, you'll have more to share. It's the perfect way to help them achieve their goals. With a CIBC Global Money Transfer, family is never far away. Conditions and CIBC foreign exchange rates apply. Visit cibc.com/cashpickup.
Hello, ਮੈਂ ਹਰਦੀਪ ਗਰੇਵਾਲ, ਤੁਹਾਡਾ ਬ੍ਰੈਂਪਟਨ ਈਸਟ ਤੋਂ ਪੀਸੀ ਪਾਰਟੀ ਦਾ MPP ਕੈਂਡੀਡੇਟ। 4 ਸਾਲ ਪਹਿਲਾਂ ਤੁਸੀਂ ਪ੍ਰੀਮੀਅਰ ਡੱਗ ਫੋਰਡ ਅਤੇ ਪੀਸੀ ਪਾਰਟੀ ਨੂੰ ਮੌਕਾ ਦਿੱਤਾ, ਰਿਜ਼ਲਟ ਤੁਹਾਡੇ ਸਾਹਮਣੇ ਹੈ। ਬ੍ਰੈਂਪਟਨ ਦੇ ਲਈ ਨਿਊ ਸੈਕਿੰਡ ਹਾਸਪਿਟਲ, ਇੱਕ ਨਵੀਂ ਮੈਡੀਕਲ ਯੂਨੀਵਰਸਿਟੀ, ਸੀਨੀਅਰ ਦੇ ਲਈ ਨਵੇਂ ਲੌਂਗ ਟਰਮ ਕੇਅਰ ਬੈਡਸ, ਲਾਇਸੈਂਸ ਪਲੇਟ ਸਟਿੱਕਰ ਫੀਸ ਮਾਫ, ਗੈਸ ਟੈਕਸ ਉੱਤੇ 5.7% ਦੀ ਰਿਡਕਸ਼ਨ, ਬਿਲਡਿੰਗ ਹਾਈਵੇ 413 ਐਂਡ ਮਚ ਮੋਰ। ਜਿੱਥੇ NDP ਐਂਡ ਲਿਬਰਲ ਪਾਰਟੀ ਕਹਿੰਦੇ ਆ ਨਾ, ਅਸੀਂ ਕਹਿੰਦੇ ਆ ਹਾਂ। ਵੀ ਡੋਂਟ ਮੇਕ ਫਾਲਸ ਪ੍ਰੋਮਿਸਿਜ਼ ਲਾਈਕ ਦੀ ਅਦਰਸ, ਸਾਡਾ ਰਿਕਾਰਡ ਬੋਲਦਾ। 2 ਜੂਨ ਨੂੰ ਆਪਣੀ ਕੀਮਤੀ ਵੋਟ ਪਾ ਕੇ ਮੈਨੂੰ ਹਰਦੀਪ ਗਰੇਵਾਲ ਨੂੰ ਕਾਮਯਾਬ ਕਰੋ ਤੇ ਆਓ ਆਪਾਂ ਰਲ ਕੇ ਬ੍ਰੈਂਪਟਨ ਨੂੰ ਅੱਗੇ ਵਧਾਈਏ।
ਆਥੋਰਾਈਜ਼ਡ ਬਾਈ ਦ ਹਰਦੀਪ ਗਰੇਵਾਲ ਕੈਂਪੇਨ।
ਮਾਮ, ਤੁਹਾਨੂੰ ਘਰੋਂ ਨੂੰ ਇੰਨਾ ਜ਼ਿਆਦਾ ਟਾਈਮ ਕਾਹਤੇ ਲੱਗਿਆ?
ਟ੍ਰੈਫਿਕ ਜਾਮ ਹੋ ਗਿਆ ਸੀ ਪੋਤੇ, ਮੇਰੇ ਇੰਨੇ ਘੰਟਿਆਂ ਚ ਬਰਬਾਦ ਹੋ ਗਏ।
ਮਾਮ, ਤੁਹਾਨੂੰ ਪਤਾ ਡੱਗ ਫੋਰ ਤੇ ਪ੍ਰਮੀ ਸਰਕਾਰੀ ਹਾਈਵੇ 413 ਬਿਲਡ ਕਰਨ ਲੱਗੇ ਨੇ, ਇਹਦੇ ਨਾਲ ਇੱਕ ਇੱਕ ਟ੍ਰਿਪ ਦੇ 30-30 ਮਿੰਟ ਬਚਣਗੇ ਸਾਰਿਆਂ ਦੇ।
ਹਾਂ ਪੋਤੇ, ਸਿਆਣੀ ਗੱਲ ਕਹੀ ਆ, ਤਾਂ ਹੀ ਮੈਂ ਵੀ ਸਾਰਿਆਂ ਨੂੰ ਦੱਸਦੀ ਹਾਂ ਕਿ ਤੁਸੀਂ ਬ੍ਰੈਂਪਟਨ ਸਾਊਥ ਚ ਪ੍ਰਮੀ ਸਰਕਾਰੀਆਂ ਨੂੰ ਵੋਟ ਪਾਓ, ਫਿਰ ਹਾਈਵੇ 413 ਦੇ ਨਾਲ ਨਾਲ ਆਪਾਂ ਵੀ ਸੁੱਖ ਦੇ ਰਾਹ ਚੱਲਦੇ ਰਹਾਂਗੇ।
Authorized by the Prime Minister Kaya campaign.
मैं हाँ अमरजोत संधू ब्रैम्पटन वैस्ट तो ओंटारियो पीसी पार्टी का उम्मीदवार 2018 विच ब्रैम्पटन वैस्ट के लोगों वालों मैनू MPP बनाने लई बहुत बहुत धन्यवाद। पिछले 4 सालों विच असी ब्रैम्पटन लई एक नवा हॉस्पिटल रायसन मैडिकल स्कूल हाईवे 413 3 नवे लॉन्ग टर्म केयर होम LRT अते ब्रैम्पटन वैस्ट के लोगों की सुरक्षा के लिए एक नवा पुलिस स्टेशन। मैं ब्रैम्पटन वैस्ट के लोगों के हकों लई हमेशा लड़दा रहा हां अते लड़दा रहांगा। 2 जून नूं आउण वालियां चोणां विच मैनूं अपना कीमती वोट पा के एक बार फिर कामयाब बनाओ ताकि मैं अते डग फोर्ड ब्रैम्पटन दे विकास दी रफ्तार नूं जारी रख सकीए। धन्यवाद।
ऑथराइज्ड बाय द CFO ऑफ अमरजोत संधू कैंपेन।
कैप्सूल टीके गोलियां नाल इलाज नहीं जे होना जिन्नू कहिंदे ने इलाज शरेआम नहीं होना। मेरी मां दी सी मत पुत सोच उच्ची रख चल उठ छेती चल सुखमणी होम्योपैथी चल।
ट्रस्टेड नेम इन होम्योपैथी सुखमणी क्लिनिक .com 416-522-7077 यानी 416-522-7777।
गोली निक्की मिठी डब्बी च गड़ोई पई है गोली निक्की मिठी डब्बी च गड़ोई पई है सुखमणी होम्योपैथी होम्यो
ਗੱਲਬਾਤ ਕਰੀਏ ਪੰਜਾਬ ਦੀਆਂ ਖਬਰਾਂ ਦੇ ਉੱਤੇ ਗੱਲਬਾਤ ਕਰੀਏ। ਸੁਖਰਾਜ ਜੀ ਨੇ ਮੇਰੇ ਨਾਲ ਇਸ ਸਮੇਂ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਸਤਿ ਸ਼੍ਰੀ ਅਕਾਲ ਜਗਦੀਸ਼ ਜੀ ਤੇ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ
ਜਗਦੀਸ਼ ਜੀ, ਬਿਲਕੁਲ ਇਲੈਕਸ਼ਨ ਪੂਰੀ ਪੀਕ ਦੇ ਉੱਤੇ ਆ ਇਸ ਵੇਲੇ ਤੇ ਖਾਸ ਕਰਕੇ ਹਮੇਸ਼ਾ ਦੀ ਤਰ੍ਹਾਂ ਚਾਹੇ ਇੱਥੇ ਆਪਣੀ ਲੋਕਲ ਇਲੈਕਸ਼ਨ ਹੋਵੇ ਫੈਡਰਲ ਹੋਵੇ ਪ੍ਰੋਵਿੰਸ ਦੀ ਹੋਵੇ ਬ੍ਰੈਮਟਨ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਿਹਾ ਤੇ ਮੈਂ ਤਾਂ ਇਹਨੂੰ ਪੋਜ਼ਿਟਿਵ ਸਾਈਡ ਤੋਂ ਲੈਣਾ ਕਿ ਬ੍ਰੈਮਟੋਨੀਅਨ ਜਿੰਨੇ ਹੈਗੇ ਆ ਸਿਹਰ ਦੇ ਆ ਵੋਟਰ ਸਾਰੇ ਤਾਂ ਹੀ ਇਹ ਜਿਹੜਾ ਇਹ ਪੋਲੀਟੀਕਲ ਸਿਸਟਮ ਆ ਜਾਂ ਜਿਹੜਾ ਇਹ ਡੈਮੋਕ੍ਰੇਸੀ ਆ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਆ ਇਹ। ਔਰ ਇਸ ਤੋਂ ਵੀ ਵੱਧ ਖੁਸ਼ੀ ਦੀ ਇਹ ਗੱਲ ਆ ਕਿ ਜਿੰਨੇ ਬ੍ਰੈਮਟੋਨ ਦੇ ਸਿਹਰਦ ਵੋਟਰ ਆ ਸਮਝਦਾਰ ਵੋਟਰ ਆ ਜੇ ਆਪਾਂ ਪਿਛਲੇ 5-7 ਸਾਲਾਂ ਤੋਂ ਗੱਲ ਕਰੀਏ ਬੜੀ ਸਿਹਰਦਤਾ ਦੇ ਨਾਲ ਔਰ ਸੋਚ ਵਿਚਾਰ ਕੇ ਜਿਹੜੇ ਪਰਿਵਾਰ ਆ ਔਰ ਨੈਗੇਟਿਵ ਕੰਪੇਨ ਤੋਂ ਹਟ ਕੇ ਜੇ ਕੋਈ ਵੀ ਪਾਰਟੀ ABC ਕੋਈ ਵੀ ਜੇ ਨੈਗੇਟਿਵ ਕੰਪੇਨ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਉਹਨੂੰ ਹਮੇਸ਼ਾ ਇਹ ਸੂਝਦਾਨ ਵੋਟਰ ਜਿੰਨੇ ਆ ਇਹ ਬੈਕਫਾਇਰ ਹੁੰਦਾ ਉਹਨਾਂ ਨੂੰ ਔਰ ਇਹੀ ਕੁਝ ਪਿੱਛੇ ਹੋਇਆ। ਸੋ ਇਸ ਕਰਕੇ ਬੜਾ ਇੱਕ ਹਾਈ ਮੋਮੈਂਟਮ ਜਿਹੜਾ ਹੈਗਾ ਆ ਇਸ ਵੇਲੇ PC ਦਾ ਜਿਹੜਾ ਦੇਖਣ ਨੂੰ ਬ੍ਰੈਮਟਨ ਦੀਆਂ ਸਾਰੀਆਂ ਰਾਈਡਿੰਗ ਦੇ ਵਿੱਚ ਉਹ ਦਿਸ ਰਿਹਾ ਆ ਤੇ ਜਿੱਦਾਂ ਦੇ ਸਰਵੇਖਣ ਵੀ ਆ ਰਹੇ ਆ। ਸੋ ਹੁਣ ਜਿਹੜੇ ਜਿੱਦਾਂ ਤੁਸੀਂ ਪਿੱਛੇ ਗੱਲ ਕੀਤੀ ਮੈਂ ਸ਼ੋਅ ਸੁਣਦਾ ਸੀਗਾ ਕਿ ਵੋਟਰ ਮਨ ਬਣਾ ਚੁੱਕੇ ਆ ਆਪਣਾ ਜਿਹੜਾ ਹੈਗਾ ਆ ਬਸ ਹੁਣ ਲੋੜ ਆ ਕਿ ਉਹ ਜਿਹੜਾ ਆਪਣੀ ਵੋਟ ਨੂੰ ਪੋਲ ਕਰ ਦੇਣ। ਲੌਂਗ ਵੀਕਐਂਡ ਤੇ ਥੋੜੀ ਘੱਟ ਪੋਲ ਹੋਈ ਆ ਉਹਦਾ ਕਾਰਨ ਇੱਕ ਜਗਦੀਸ਼ ਜੀ ਇਹ ਵੀ ਰਿਹਾ ਕਿ ਕੋਵਿਡ ਦੇ ਦੌਰਾਨ ਬੜਾ ਲੰਮਾ ਸਮਾਂ ਪਰਿਵਾਰ ਜਿਹੜੇ ਆ ਉਹ ਘਰਾਂ ਦੇ ਵਿੱਚ ਰਹੇ ਆ ਬਾਹਰ ਜਿਹੜੀ ਇੱਕ ਦੂਏ ਪਰਿਵਾਰਾਂ ਦੀ ਯੂਨੀਫਿਕੇਸ਼ਨ ਨਹੀਂ ਹੋ ਸਕੀ ਉਹਦੇ ਕਰਕੇ ਵੀ ਥੋੜਾ ਜਿਹਾ ਇਹ ਸਫ਼ਰ ਘੱਟ ਰਿਹਾ ਵੋਟਾਂ ਦਾ। ਪਰ ਉਮੀਦ ਆ ਕਿ ਆਉਣ ਵਾਲੇ ਸੈਚਰਡੇ ਨੂੰ ਜਿਹੜਾ ਹੈਗਾ ਆ ਵੋਟਰ ਜਿਹੜੇ ਆ ਸਾਰੀਆਂ ਰਾਈਡਿੰਗ ਦੇ ਵਿੱਚ ਵੱਧ ਚੜ ਕੇ ਆਪਣਾ ਇਹਦੇ ਵਿੱਚ ਭਾਗ ਲੈਣਗੇ। ਬਾਕੀ ਸੈਕਟਰ ਨੂੰ ਵੀ ਕਾਫੀ ਗਹਿਮਾ ਗਹਿਮੀ ਜਿਹੜੀ ਆ ਦਿਸਣ ਨੂੰ ਮਿਲੂਗੀ। ਸੋ ਪਲੀਜ਼ ਵੋਟ। ਐਂਡ ਇੱਕ ਮੈਂ ਜਗਦੀਸ਼ ਜੀ ਹੋਰ ਗੱਲ ਕਰਦੇ ਹਾਂ ਕਿ ਇਲੈਕਸ਼ਨ ਪਹਿਲਾਂ ਵੀ ਹੁੰਦੀਆਂ ਰਹੀਆਂ ਆ ਅੱਗੇ ਚੱਲ ਕੇ ਵੀ ਹੋਣੀਆਂ ਆ 2 ਤਰੀਕ ਤੋਂ ਬਾਅਦ 3 ਤਰੀਕ ਵੀ ਆਉਣੀ ਆ ਔਰ ਅਸੀਂ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖੀਏ।
3 ਤਰੀਕ ਤੋਂ ਭਾਵ ਤੁਹਾਡਾ ਜਿਹੜਾ ਇਸ ਸਮੇਂ ਕੈਂਪੇਨ ਚੱਲ ਰਹੇ ਨੇ 2 ਵੱਡੀ ਪੱਧਰ ਤੇ ਕੈਂਪੇਨ ਆਪਣੇ ਬ੍ਰੈਮਟਨ ਦੇ ਵਿੱਚ ਚੱਲ ਰਹੇ ਨੇ ਪ੍ਰੋਵਿੰਸ਼ੀਅਲ ਇਲੈਕਸ਼ਨ ਤੋਂ ਹਟ ਕੇ ਉਹ ਹੈ ਇੱਕ ਪੈਟਰਿਕ ਬਰਾਊਨ ਦੇ ਲਈ ਤੇ ਇੱਕ ਪੀਅਰ ਪਾਲੇਵਰਟ ਦੇ ਲਈ। ਸੋ ਉਹ ਵੀ ਮੈਕਸੀਮਮ ਜਿਹੜੇ ਮੈਂਬਰਸ਼ਿਪ ਫਾਰਮ ਸਾਈਨ ਕਰਾਉਣ ਦੇ ਵਿੱਚ ਲੱਗੇ ਨੇ ਉਹਨਾਂ ਦੀ ਕੱਟ ਆਫ ਡੇਟ ਹੈ 3 ਤਰੀਕ ਦੀ ਹੈ ਤੇ ਕੁਛ ਕਨਫਿਊਜ਼ਨ ਜਿਹੜੇ ਸਾਡੇ ਨਵੇਂ ਬਣੇ ਸਿਟੀਜ਼ਨ ਨੇ ਜਿਨ੍ਹਾਂ ਤੋਂ ਮੈਂਬਰਸ਼ਿਪ ਫਾਰਮ ਭਰਾਏ ਜਾਂਦੇ ਨੇ ਤੇ ਉਹਨਾਂ 'ਚ ਜਦੋਂ ਗੱਲ ਕਰਦੇ ਸੀ ਉਹਨਾਂ 'ਚ ਕਨਫਿਊਜ਼ਨ ਆ ਜਾਂਦੀ ਹੈ ਕਿ ਅਸੀਂ ਜੀ ਫਾਰਮ ਭਰਤਾ ਸਾਡੀ ਵੋਟ ਬਣ ਗਈ ਉਹ ਭਈ ਜਿਹੜੇ ਤੁਸੀਂ ਸਿਟੀਜ਼ਨ ਹੋ ਨਵੇਂ ਬਣੇ ਹੋ ਉਹਦਾ ਇਹਨਾਂ ਫਾਰਮਾਂ ਦੇ ਨਾਲ ਕੋਈ ਇਲਾਕਾ ਦੇਖਾ ਨਹੀਂ ਗਾ ਉਹ ਤੁਸੀਂ ਫੈਡਰਲ ਪਾਰਟੀ ਦੀ ਜਿਹੜੀ ਆਪਣੀ ਮੈਂਬਰਸ਼ਿਪ ਖਰੀਦ ਰਹੇ ਹੋ ਪ੍ਰੋਵਿੰਸ਼ੀਅਲ ਪਾਰਟੀ ਦੇ ਪ੍ਰੋਵਿੰਸ਼ੀਅਲ ਲੈਵਲ ਤੇ ਜਿਹੜੀਆਂ ਤੁਸੀਂ ਵੋਟਾਂ ਪਾਉਣੀਆਂ ਆਪਣੇ MPP ਲਈ ਵੋਟਾਂ ਪਾਉਣੀਆਂ ਨੇ ਉਹਦੇ ਲਈ ਤੁਹਾਨੂੰ ਸਿਰਫ ਸਿਟੀਜ਼ਨ ਹੋਣਾ ਜ਼ਰੂਰੀ ਹੈ ਤੇ ਇੱਥੇ ਰਾਈਡਿੰਗ ਦਾ ਐਡਰੈਸ ਤੁਹਾਡੇ ਕੋਲੇ ਹੋਣਾ ਜ਼ਰੂਰੀ ਹੈ ਤੇ ਤੁਸੀਂ ਵੋਟ ਪਾ ਸਕੋਗੇ। ਇਹਦਾ ਜਿਹੜੇ ਤੁਸੀਂ ਫਾਰਮ ਭਰ ਰਹੇ ਹੋ ਉਹਨਾਂ ਦੇ ਨਾਲ ਕੋਈ ਲਿੰਕ ਨਹੀਂ ਗਾ। ਇਹ ਕਨਫਿਊਜ਼ਨ ਪਤਾ ਨਹੀਂ ਕਿਉਂ ਫੈਡਰਲ ਪਾਰਟੀ ਨੇ ਵਿੱਚ ਇਲੈਕਸ਼ਨ ਦੇ ਦੌਰਾਨ ਰੱਖ ਦਿੱਤੀ ਹੈ।
ਇਹਦੇ ਵਿੱਚ ਇੱਕ ਮੈਂ ਜਗਦੀਸ਼ ਜੀ ਹੋਰ ਗੱਲ ਕਰਦੇ ਹਾਂ ਕਿ ਪਲੀਜ਼ ਜਿਹੜੇ ਸਿਟੀਜ਼ਨ ਆ ਕੰਟਰੀ ਦੇ ਉਹ ਹੀ ਵੋਟ ਪੋਲ ਕਰ ਸਕਦੇ ਆ। ਇਹਦੇ ਵਿੱਚ ਪਲੀਜ਼ ਜੇ ਕਿਸੇ ਨੂੰ ਉੱਦਾਂ ਵੀ ਤੁਹਾਡਾ ਵੋਟਰ ਕਾਰਡ ਆ ਗਿਆ, ਕਈ ਵਾਰ ਕੀ ਜਦੋਂ ਆਪਾਂ ਆਪਣਾ ਟੈਕਸ ਫਿਲ ਕਰਦੇ ਹਾਂ ਤੇ ਆਪਣੇ ਅਕਾਊਂਟੈਂਟ ਸਹਿਬਾਨ ਜਿਹੜੇ ਆ ਉਹ ਕਈ ਵਾਰ ਟਿਕ ਕਰ ਦਿੰਦੇ ਆ ਜਿੱਥੇ ਤੁਸੀਂ ਸਿਟੀਜ਼ਨਸ਼ਿਪ ਦਾ ਕਾਲਮ ਹੁੰਦਾ ਤੇ ਉਹ ਤੁਹਾਨੂੰ ਪ੍ਰੋਸੀਡ ਹੋ ਜਾਂਦਾ। ਸੋ ਉਹ ਤੋਂ ਗਰੇਜ ਕਰਿਓ, ਬਿਲਕੁਲ ਉਹ ਵੋਟ ਪੋਲ ਕਰਨ ਨਾ ਜਾਇਓ ਜੇ ਤੁਸੀਂ ਸਿਟੀਜ਼ਨ ਨਹੀਂ ਹੈਗੇ। ਬਾਕੀ ਬਿਲਕੁਲ ਪੂਰੀ ਜਿਸ ਵੀ ਪਾਰਟੀ ਦੀ ਆਈਡੋਲੋਜੀ ਨੂੰ ਫੋਲੋ ਕਰਦੇ ਆ ਤੁਸੀਂ, ਉਹਨੂੰ ਧੜੱਲੇ ਦੇ ਨਾਲ ਆਪਣੀ ਵੋਟ ਜ਼ਰੂਰ ਪੋਲ ਕਰਕੇ ਆਇਓ, ਔਰ ਤਾਂ ਕਿ ਇੱਕ ਵੱਡੇ ਮਾਰਜਨ ਦੇ ਨਾਲ ਜਿਹੜੇ ਕੈਂਡੀਡੇਟ ਆ ਉਹ ਤੁਹਾਨੂੰ ਅੱਗੇ ਆ ਕੇ ਸਰਵ ਕਰ ਸਕਣ। ਜਿੰਨੇ ਵੱਡੇ ਮਾਰਜਨ ਤੋਂ ਤੁਸੀਂ ਆਪਣੇ ਕੈਂਡੀਡੇਟ ਨੂੰ ਰਾਈਡਿੰਗ ਤੋਂ ਜਿਤਾਉਂਗੇ ਉਨਾ ਹੀ ਉਹਦਾ ਪ੍ਰਭਾਵ ਜਿਹੜਾ ਆ ਪਾਰਟੀ ਦੇ ਵਿੱਚ ਅੱਗੇ ਚੱਲ ਕੇ ਪੈਂਦਾ ਆ। ਸੋ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਹੈ ਕਿ ਪਲੀਜ਼ ਸੈਟਰਡੇ ਨੂੰ, ਨਹੀਂ ਤਾਂ 2 ਜੂਨ ਨੂੰ ਕੰਮ ਤੋਂ ਛੁੱਟੀ ਵੀ ਮਿਲਦੀ ਆ ਇੱਥੇ ਸਰਕਾਰਾਂ ਜਿਹੜੀਆਂ, ਤੁਸੀਂ ਆਪਣਾ ਆਪਣੇ ਇੰਪਲੋਇਰ ਤੋਂ ਟਾਈਮ ਵੀ ਆਫ ਲੈ ਸਕਦੇ ਆ, ਆਪਣੀ ਵੋਟ ਨੂੰ ਪੋਲ ਕਰ ਲਈ ਉਹ ਪੇ ਵੀ ਕੀਤਾ ਜਾਂਦਾ ਆ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ।
ਕੱਲ ਜਿਹੜੀ ਤੁਸੀਂ ਸ਼ੁਰੂ ਚ ਗੱਲ ਕੀਤੀ ਸੀ ਕਿ ਨੈਗੇਟਿਵ ਕੈਂਪੇਨਿੰਗ ਨਹੀਂ, ਜਿਹੜੀ ਕਿ ਬਹੁਤ ਅੱਛੀ ਹੈ, ਕੋਈ ਵੀ ਇਸ ਸਮੇਂ ਕੈਂਡੀਡੇਟ ਇਸ ਸਮੇਂ ਨੈਗੇਟਿਵ ਕੈਂਪੇਨਿੰਗ ਨਹੀਂ ਕਰ ਰਿਹਾ ਹੈਗਾ। ਅਤੇ ਇੱਕ ਕੱਲ ਮੈਨੂੰ 4-5 ਗੱਲਾਂ ਜ਼ਰੂਰ ਆਈਆਂ ਸੀਗੀਆਂ ਕਿ ਇੱਕ ਪਾਰਟੀ ਵਾਲੇ ਲਗਾਤਾਰ ਐਂ ਲੱਗਦਾ ਕਿ ਉਹਨਾਂ ਨੇ ਇੱਕ ਇੱਕ ਦੋ ਕਾਲਰ ਨੇ ਜਿਹੜੇ ਆਪਣੇ ਆਫਿਸਾਂ ਦੇ ਵਿੱਚ ਸੈਟਅਪ ਕੀਤੇ ਹੋਏ ਨੇ, ਜਾਂ ਪੇਡ ਕਾਲਰ ਕਹਿ ਲਈਏ, ਕਿ ਉਹ ਲਗਾਤਾਰ ਆਪਣੇ ਕੈਂਡੀਡੇਟਾਂ ਦੇ ਗੋਗੇ ਗਾਉਣ ਦੇ ਲਈ ਲੱਗੇ ਹੋਏ ਨੇ। ਤੇ ਇਹਦੇ ਲਈ ਤੁਸੀਂ ਵੀ ਕੁਛ ਐਸਾ ਕਰੋ, ਮੈਂ ਕਹਿੰਦਾ ਐਸਾ ਕੁਛ ਨੀ ਆਪਾਂ ਕਰਨਾਗਾ, ਐਸਾ ਕਰਨ ਦੀ ਜ਼ਰੂਰਤ ਨਹੀਂ।
ਦੇ ਵਿੱਚ ਜਿਹੜੀ ਕਮਿਊਨਿਟੀ ਦੇ ਵਿੱਚ ਇਸ ਚੀਜ਼ ਦੀ ਰਿਫਲੈਕਸ਼ਨ ਆ, ਉਹ ਜਦੋਂ ਤੋਂ ਇਹ ਨੈਗੇਟਿਵ ਕੰਪੇਨ ਜਾਂ ਕਹਿ ਲਓ ਨੈਗੇਟਿਵ, ਜਾਂ ਉਹਨਾਂ ਦੇ ਕੁਛ ਜਿਹੜੇ ਸਪੋਰਟਰ ਆ ਕਈ ਵਾਰ ਉਹ ਹੀ ਲੈ ਡੁੱਬਦੇ ਹੁੰਦੇ, ਕੈਂਡੀਡੇਟ ਨੂੰ ਵੀ ਨੀ ਪਤਾ ਹੁੰਦਾ ਕਿ ਉਹ ਬਾਹਰ ਗਰਾਊਂਡ ਦੇ ਉੱਤੇ ਜਾਂ ਆਪਣੇ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਕੀ ਕਰ ਰਹੇ ਆ, ਪਰ ਉਹਦਾ ਉਹ ਬਹੁਤ ਨੁਕਸਾਨ ਜਿਹੜਾ ਆ ਉਹ ਕਈ ਵਾਰ ਪਾਰਟੀਆਂ ਨੂੰ ਕੈਂਡੀਡੇਟਸ ਨੂੰ ਝੱਲਣਾ ਪੈ ਜਾਂਦਾ ਆ। ਸੋ ਇਹ ਕੁਛ ਹੀ ਉੱਥੇ ਹੋ ਰਿਹਾ ਆ, ਉਮੀਦ ਹੈ ਕਿ ਉਹ ਉਹਨਾਂ ਦੇ ਆਪਣੇ ਕੰਟਰੋਲ ਕਰਨਗੇ। ਪਰ ਕਮਿਊਨਿਟੀ ਜਿੱਦਾਂ ਮੈਂ ਕਿਹਾ ਕਿ ਬਹੁਤ ਜ਼ਿਆਦਾ ਅੱਗੇ ਨੂੰ ਸਮਝਦਾਰ ਆ ਔਰ ਬਹੁਤ ਸੋਚ ਸਮਝ ਕੇ ਜਿਹੜਾ ਯੂਥ ਆ ਉਹ ਵੀ ਇਸ ਇਲੈਕਸ਼ਨ ਦੇ ਵਿੱਚ ਬਹੁਤ ਸੋਚ ਸਮਝ ਕੇ ਵੱਧ ਚੜ੍ਹ ਕੇ ਜਿਹੜਾ ਉਹ ਹਿੱਸਾ ਲੈ ਰਿਹਾ ਆ। ਸੋ ਜਿਹੜੇ ਇੱਦਾਂ ਦੇ ਜਿੰਨੇ ਵੀ ਆਪਾਂ ਹੈਗੇ ਕੈਂਡੀਡੇਟ ਹੈਗੇ ਆ, ਸਾਰਿਆਂ ਨੂੰ ਆਪਣੀਆਂ ਨਜ਼ਰ ਜਿਹੜੇ ਆਪਣੇ ਸਪੋਰਟਰ ਆ ਜਾਂ ਵਲੰਟੀਅਰ ਆ ਉਹਨਾਂ ਤੇ ਰੱਖਣੀ ਚਾਹੀਦੀ ਆ ਕਿ ਉਹ ਕੋਈ ਇੱਦਾਂ ਦੀਆਂ ਸਟੇਟਮੈਂਟਸ ਜਿਹੜੀਆਂ ਨਾ ਦੇ ਦੇਣ ਬਾਹਰ ਪਬਲਿਕ ਦੇ ਵਿੱਚ, ਜਿਹਦੇ ਨਾਲ ਕਿ ਮੁੜ ਕੇ ਅੱਗੇ ਚੱਲ ਕੇ ਪਾਰਟੀਆਂ ਨੂੰ ਜਿਹੜਾ ਹੈਗਾ ਨੁਕਸਾਨ ਉਠਾਉਣਾ ਪਵੇ। ਸੋ ਵੋਟਰਾਂ ਦੀ ਸਹਿਰਤਾ ਜਿਹੜੀ ਆ, ਉਹਨਾਂ ਦਾ ਜਿਹੜਾ ਗਿਆਨ ਆ ਜਾਂ ਉਹਨਾਂ ਦਾ ਜਿਹੜਾ ਪੋਲੀਟੀਕਲ ਸਿਸਟਮ ਵੱਲ ਝੁਕਾ ਆ ਉਹਨੂੰ ਸਿਰ ਝੁਕਦਾ ਜੀ ਇਸ ਵੇਲੇ। ਬਿਲਕੁਲ ਬ੍ਰੈਂਪਟਨ ਦੇ ਵਿੱਚ ਬਹੁਤ ਸਹਿਰਤ ਆ ਸਾਰੇ।
ਥੈਂਕ ਯੂ ਜੀ, ਧੰਨਵਾਦ ਤੁਹਾਡੀ ਕਾਲ ਦੀ, ਥੈਂਕ ਯੂ। ਸੋ ਐਵਰੀਥਿੰਗ ਇਜ਼ ਗੋਇੰਗ ਗੁੱਡ, ਸਿਰਫ ਇੱਕ ਬ੍ਰੈਂਪਟਨ ਵੈਸਟ ਤੋਂ ਸਾਈਨ ਤੋੜਨ ਦੀ ਮਾੜੀ ਘਟਨਾ ਸਾਹਮਣੇ ਆਈ ਸੀ, ਬਾਕੀ ਸਭ ਠੀਕ ਚੱਲਿਆ। ਪਵਨ ਖੌਰ ਸਾਹਿਬ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਤੇਜਿੰਦਰ ਫਤਿਹਪੁਰ ਵੀ ਸਾਡੇ ਨਾਲ ਹੋਲਡ ਦੇ ਉੱਤੇ ਨੇ, ਪਰ ਤੇਜਿੰਦਰ ਤੋਂ ਮੈਂ 5 ਮਿੰਟ ਦੇ ਲਈ ਹੋਰ ਮਾਫ਼ੀ ਮੰਗਾਂਗਾ। ਹਰੀਸ਼ ਵਰਮਾ ਜੀ ਮੇਰੇ ਨਾਲ ਨੇ, ਕੁਛ ਇਹਨਾਂ ਦੇ ਨਾਲ ਮੈਂ ਗੱਲਬਾਤ ਕਰਨੀ ਚਾਹਾਂਗਾ। ਬ੍ਰਹਮਣ ਸਿੰਘ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ।
ਜ਼ਰੂਰ ਸਰ, ਥੈਂਕ ਯੂ ਵੈਰੀ ਮੱਚ, ਔਰ ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਅਗਰ ਸਾਹਿਬ, ਇਹ ਮੌਂਕੀ ਪੌਕਸ ਦੇ 2 ਟੋਰਾਂਟੋ ਦੇ ਵਿੱਚ ਹੋਰ ਕੇਸ ਸਾਹਮਣੇ ਆ ਗਏ, ਤੇ ਮੈਂ ਥੋੜਾ ਜਿਹਾ ਜੇ ਤੁਸੀਂ ਇਹਦੇ ਬਾਰੇ ਚ ਹੈ ਤੁਹਾਡੇ ਅਪ ਟੂ ਡੇਟ ਹੋ ਇਹਦੇ ਬਾਰੇ ਚ, ਤੇ ਇਹ ਕੀ ਹੈ, ਕਿਵੇਂ ਆ ਇਹਦੇ ਬਾਰੇ ਥੋੜਾ ਦੱਸ ਸਕਦੇ ਸਾਨੂੰ?
ਮੌਂਕੀ ਪੌਕਸ ਬਾਰੇ ਨਾ ਜੀ ਮੈਨੂੰ ਇੱਕ ਹਫਤਾ ਹੋਰ ਦਿਓ, ਕਿਉਂਕਿ ਅਸੀਂ ਡਾਟਾ ਕਲੈਕਟ ਕਰ ਰਹੇ ਹਾਂ, ਅਗਲੇ ਹਫਤੇ ਦਾ ਰੱਖ ਲੈਂਦੇ ਹਾਂ।
ਸਮਾਲ ਪੌਕਸ ਦੇ ਉਸੇ ਹੀ ਵਾਇਰਸ ਦੇ ਪਰਿਵਾਰ ਦੇ ਵਿੱਚੋਂ ਦੱਸੇ ਜਾ ਰਹੇ ਨੇ। ਇਹਦੇ ਉੱਤੇ ਜਿੰਨਾ ਕੁ ਮੈਂ ਪੜਿਆ ਸੁਣਿਆ ਕਿ ਇਹਦੇ ਤੋਂ ਬਾਹਲਾ ਘਬਰਾਉਣ ਦੀ ਜ਼ਰੂਰਤ ਨਹੀਂ, ਇਹ ਕੋਰੋਨਾ ਵਾਂਗੂ ਬਾਹਲਾ ਫੈਲਣ ਵਾਲੀ ਬਿਮਾਰੀ ਨਹੀਂ ਹੈ। ਜੇ ਕੋਈ ਬਾਹਲਾ ਹੀ ਤੁਸੀਂ ਕਿਸੇ ਨਾਲ ਇਨ ਟੱਚ ਚਾਹੁੰਦੇ ਹੋ, ਕਿਸੇ ਜ਼ਖਮ ਦੇ ਨਾਲ ਤੁਹਾਡਾ ਕੋਈ ਜ਼ਖਮ ਜਾਂ ਫਿਰ ਇੱਦਾਂ ਟੱਚ ਹੁੰਦਾ, ਤੇ ਫਿਰ ਇਹਦੀ ਛੂਤ ਦੀ ਬਿਮਾਰੀ ਹੈ ਜਿਹੜੀ ਹੋ ਸਕਦੀ ਹੈ, ਪਰ ਐਡੀ ਛੇਤੀ ਇਹ ਫੈਲਣ ਵਾਲੀ ਬਿਮਾਰੀ ਨਹੀਂ ਹੈ। ਸੋ ਇਹਦੇ ਤੇ ਕੋਈ ਬਾਹਲਾ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿ ਮੌਂਕੀ ਪੌਕਸ ਨੂੰ ਹੁਣ ਲੈ ਕੇ ਆਪਾਂ ਇੰਨੇ ਕੋਸ਼ਿਸ਼ ਹੋ ਦਈਏ ਕਿ ਜਿਸ ਤਰ੍ਹਾਂ ਕੋਰੋਨਾ ਨੂੰ ਲੈ ਕੇ ਹੋਏ ਸੀਗੇ।
ਬਿਲਕੁਲ ਬਿਲਕੁਲ ਜੀ ਬਿਲਕੁਲ, ਇਹ ਹੈ ਸਮਾਲ ਪੌਕਸ ਵਾਲੀ ਕੈਟੇਗਰੀ ਦੀ ਹੈ, ਬਸ ਮੇਨਲੀ ਇਹ ਚ ਜਿਹੜਾ ਬੁਖਾਰ ਹੁੰਦਾ, ਹੈਡੇਕ ਹੁੰਦਾ, ਮੇਨ ਸਕਿਨ ਦੀ ਬਿਮਾਰੀ ਹੈ ਇਹ।
ਬਾਕੀ ਸਾਰੇ ਲੱਛਣ ਇਹਦੇ ਕੋਵਿਡ ਵਾਲੇ ਹੀ ਦੱਸਦੇ ਨੇ, ਤੇ ਸਿਰਫ ਇੱਕ ਤੱਫੜ ਨੇ ਜਿਹੜੇ ਉਹ ਵਾਧੂ ਹੁੰਦੇ ਨੇ।
ਹਾਂ, ਤੱਫੜ ਦੀ ਬਜਾਏ ਨਾ ਛਾਲੇ ਹੋ ਜਾਂਦੇ ਨੇ ਸਕਿਨ ਦੇ ਉੱਤੇ
ਜੀ।
ਹਾਂਜੀ, ਉਹ ਚ ਪਹਿਲਾਂ ਪਾਣੀ ਭਰਦਾ, ਬਾਅਦ ਦੇ ਵਿੱਚ ਉਹ ਚ ਪਸ ਬਣ ਜਾਂਦੀ ਹੈ, ਜਦੋਂ ਪਸ ਬਣਦੀ ਹੈ ਇਨਫੈਕਸ਼ਨ ਹੋ ਜਾਂਦੀ ਹੈ। ਪਰ ਇਹ ਕੋਈ ਬਾਡੀ ਦੇ ਬਾਹਰ ਬਾਹਰ ਵਾਲੀ ਉਹ ਬਿਮਾਰੀ ਹੈ, ਜਿਵੇਂ ਕੋਰੋਨਾ ਤਾਂ ਲੰਗ ਨੂੰ ਡੈਮੇਜ ਕਰ ਦਿੰਦਾ, ਇਹਦੇ ਚ ਕੋਈ ਬਹੁਤ ਵੱਡਾ ਡੈਮੇਜ ਨਹੀਂ ਹੁੰਦਾ, ਪਰ ਇਹਦੇ ਰਿਸਕ ਫੈਕਟਰ ਬੜੇ ਘੱਟ ਨੇ। ਔਰ ਲੇਕਿਨ 10-12 ਦਿਨ 15 ਦਿਨ ਤੱਕ ਇਹ ਕਈ ਵਾਰ ਬੰਦੇ ਨੂੰ ਪਰੇਸ਼ਾਨ ਜ਼ਰੂਰ ਕਰਦੀ ਹੈ। ਇਹਦੇ ਬਾਰੇ ਮੈਂ ਤੁਹਾਨੂੰ ਪੂਰੀ ਡਿਟੇਲ ਦਊਂਗਾ। ਅਸੀਂ ਇਹਦੇ ਤੇ ਇੱਕ ਡਾਟਾ ਕਲੈਕਟ ਕਰ ਰਹੇ ਹਾਂ। ਇਹਦੇ
ਮੂਹਰਲਾ ਵੀਰਵਾਰ ਆ ਜਿਹੜਾ ਇਲੈਕਸ਼ਨ ਵਾਲਾ ਦਿਨ ਹੈ,
ਇਲੈਕਸ਼ਨ ਦੇ।
ਹਾਂਜੀ, ਤੁਸੀਂ ਵੀ ਉਦਣ ਨੂੰ ਐਕਸਾਈਟਿਡ ਹੋਵੋਗੇ।
ਕੋਈ ਗੱਲ ਨੀ ਡਾਟਾ ਮੇਨ ਜਿਹੜੀ ਆਪਾਂ ਜੇ ਆਪਾਂ ਕੰਜ਼ਿਊਮਰ ਐਂਗਲ ਨਾਲ ਦੇਖੀਏ ਤਾਂ ਉਹ ਇੰਨੀ ਕੁ ਇਨਫੋਰਮੇਸ਼ਨ ਹੈ ਵੀ ਇਹ ਇੱਕ ਸਕਿਨ ਦੀ ਬਿਮਾਰੀ ਹੈ। ਜਿਵੇਂ ਸਮਾਲ ਪੌਕਸ ਹੁੰਦੀ ਸੀ ਉੱਥੇ ਇੰਡੀਆ ਦੇ ਵਿੱਚ, ਸਮਾਲ ਪੌਕਸ ਨੂੰ ਮਾਤਾ ਕਹਿ ਦਿੰਦੇ ਸੀ ਕਈ ਲੋਕ ਕੁਛ ਕਹਿ ਦਿੰਦੇ ਸੀ। ਬੇਸਿਕਲੀ ਸਕਿਨ ਦੇ ਉੱਪਰ ਛੋਟੀ ਛੋਟੀਆਂ ਫਿੰਸੀਆਂ ਹੋ ਜਾਂਦੀਆਂ, ਖਾਸ ਕਰਕੇ ਛਾਲੇ ਹੋ ਜਾਂਦੇ ਨੇ ਪਾਣੀ ਵਰਗੇ। ਉਹਦੇ ਵਿੱਚ ਪਾਣੀ ਭਰਦਾ, ਪਹਿਲਾਂ ਖਾਰਿਸ਼ ਹੁੰਦੀ ਹੈ ਔਰ ਫਿਰ ਉਹ ਤੋਂ ਬਾਅਦ ਉਹਦੇ ਚ ਖੁਰਚਣ ਨਾਲ ਉਹਦੇ ਚ ਇਨਫੈਕਸ਼ਨ ਹੋ ਜਾਂਦੀ ਹੈ ਔਰ ਪਸ ਭਰਨ ਲੱਗ ਜਾਂਦੀ ਹੈ। ਜਦੋਂ ਪਸ ਭਰਦੀ ਹੈ ਤਾਂ ਇਨਫੈਕਸ਼ਨ, ਬੁਖਾਰ ਹੋਣਾ ਸ਼ੁਰੂ ਹੋ ਜਾਂਦਾ। ਇਹਦੇ ਚ ਇਹ ਜਿੰਨੇ ਵਾਇਰਲ ਡਿਜ਼ੀਜ਼ ਹੁੰਦੇ ਆ ਜੀ, ਇਹਨਾਂ ਨੂੰ ਆਮ ਤੌਰ ਤੇ ਅਸੀਂ ਤਾਂ ਆਯੁਰਵੇਦ ਦੇ ਵਿੱਚ ਜਿਹੜੇ ਨੈਚੁਰਲ ਮੈਡੀਸਨ ਦੇ ਲੋਕ ਕੰਮ ਕਰਦੇ ਨੇ, ਅਸੀਂ ਇਮਿਊਨਿਟੀ ਦੇ ਉੱਪਰ ਜ਼ਿਆਦਾ ਕੰਮ ਕਰਦੇ ਹਾਂ। ਜੇ ਤੁਹਾਡਾ ਆਪਣਾ ਇਮਿਊਨ ਸਿਸਟਮ ਸਟਰੋਂਗ ਹੈ, ਵਾਇਰਸ ਫਿਰ ਤੁਹਾਨੂੰ ਬਹੁਤ ਜ਼ਿਆਦਾ ਤੰਗ ਨਹੀਂ ਕਰਦਾ। ਜੇ ਤੁਹਾਡੀ ਇਮਿਊਨਿਟੀ ਘੱਟ ਹੈ ਤਾਂ ਵਾਇਰਸ ਜਿਹੜਾ ਹੈਗਾ ਬਹੁਤ ਜ਼ਿਆਦਾ ਤੁਹਾਨੂੰ ਅਸਰ ਕਰਦਾ ਹੈ। ਇਹ ਚੀਜ਼ ਕੋਰੋਨਾ ਤੋਂ ਵੀ ਪ੍ਰੂਵ ਹੋਈ ਹੈ। ਕੋਰੋਨਾ ਦੇ ਵਿੱਚ ਆਮ ਤੌਰ ਤੇ ਜਿਹਨਾਂ ਦਾ ਇਮਿਊਨ ਸਿਸਟਮ ਕੰਪਰੋਮਾਈਜ਼ ਸੀਗਾ, ਚਾਹੇ ਉਹ ਉਹਨਾਂ ਦੀ ਇਮਿਊਨਿਟੀ ਵੀਕ ਸੀ ਜਾਂ ਕਿਸੇ ਡਿਜ਼ੀਜ਼ ਕਰਕੇ ਉਹਨਾਂ ਦਾ ਇਮਿਊਨ ਸਿਸਟਮ ਵੀਕ ਚੱਲ ਰਿਹਾ, ਜਾਂ ਕਈ ਦਵਾਈਆਂ ਖਾਣ ਕਰਕੇ ਜਿਵੇਂ ਕਈ ਲੋਕ ਸਟੀਰੋਇਡ ਦੇ ਉੱਪਰ ਨੇ, ਜਾਂ ਕਈ ਲੋਕ ਇਮਿਊਨੋ ਸੁਪਰੈਸ਼ਨ ਦਵਾਈਆਂ ਇਸਤੇਮਾਲ ਕਰ ਰਹੇ ਨੇ, ਉਹਨਾਂ ਕਰਕੇ ਉਹਨਾਂ ਦਾ ਇਮਿਊਨ ਸਿਸਟਮ ਕੰਪਰੋਮਾਈਜ਼ ਹੈ, ਉਹਦੇ ਕਰਕੇ ਜਿਹੜਾ ਹੈ ਕੋਰੋਨਾ ਜ਼ਿਆਦਾ ਫੈਟਲ ਹੋਇਆ। ਉਹੀ ਚੀਜ਼ ਇੱਥੇ ਵੀ ਲਾਗੂ ਹੁੰਦੀ ਹੈ ਵੀ ਜਿਹਨਾਂ ਦਾ ਇਮਿਊਨ ਸਿਸਟਮ ਵੀਕ ਹੈ ਉੱਥੇ ਮੌਂਕੀ ਪੌਕਸ ਦੇ ਸਿਮਟਮ ਜ਼ਿਆਦਾ ਐਗਰੈਸਿਵ ਹੋਣਗੇ। ਜਿਹਨਾਂ ਦਾ ਇਮਿਊਨ ਸਿਸਟਮ ਸਟਰੋਂਗ ਹੈ ਉੱਥੇ ਥੋੜਾ ਬਹੁਤ ਛਾਲੇ ਜੇ ਨਿਕਲ ਕੇ ਇਹ ਆਪਣੇ ਆਪ ਹੀ ਬੈਠ ਜਾਂਦੇ ਨੇ ਔਰ 10-12 ਦਿਨ ਦੇ ਵਿੱਚ ਪੇਸ਼ੈਂਟ ਠੀਕ ਹੋ ਜਾਂਦੇ ਨੇ
ਜੀ। ਤੇ ਆਓ ਫਿਰ ਹੋਰ ਅੱਜ ਤੁਸੀਂ ਕੀ ਟਿਪ ਦੇਣਾ ਚਾਹੋਗੇ?
ਹਾਂਜੀ, ਇੱਕ ਨਾ ਜੀ ਮੈਂ ਦੱਸਣਾ ਚਾਹੁੰਦਾ ਵੀ ਆਫ ਲੇਟ ਸਾਡੇ ਕੋਲ ਜੋੜਾਂ ਦੇ ਦਰਦ ਦੇ ਪੇਸ਼ੈਂਟ ਕਾਫੀ ਆਏ, ਉਹਦੇ ਵਿੱਚ ਖਾਸ ਕਰਕੇ ਗਾਊਟ ਦੇ ਪੇਸ਼ੈਂਟ ਕਾਫੀ ਸਾਡੇ ਕੋਲ ਆਏ। ਗਾਊਟ ਦੀ ਆਪਾਂ ਇੱਕ ਦੋ ਵਾਰ ਪਹਿਲਾਂ ਵੀ ਜ਼ਿਕਰ ਕੀਤਾ ਵੀ ਜਦੋਂ ਅਸੀਂ ਪਿਓਰਿਨ ਰਿਚ ਫੂਡ ਲੈਂਦੇ ਹਾਂ, ਖਾਸ ਕਰਕੇ ਜਿਹਨਾਂ ਚ ਪ੍ਰੋਟੀਨ ਜ਼ਿਆਦਾ ਹੁੰਦੇ ਨੇ, ਚਾਹੇ ਉਹ ਰੈਡ ਮੀਟ ਹੈ, ਚਾਹੇ ਉਹ ਪਨੀਰ ਹੈ, ਚਨੇ ਨੇ, ਦਾਲਾਂ ਨੇ, ਜਾਂ ਈਵਨ ਜਿਹੜੇ ਡਰਾਈ ਫਰੂਟਸ ਨੇ, ਨਟਸ ਨੇ ਖਾਸ ਕਰਕੇ, ਇਹਨਾਂ ਦਾ ਇਸਤੇਮਾਲ ਜਾਂ ਕੋਲਡ ਡਰਿੰਕਸ ਦਾ ਇਸਤੇਮਾਲ ਜਾਂ ਬੀਅਰ ਦਾ ਇਸਤੇਮਾਲ, ਇਹਨਾਂ ਨਾਲ ਬਾਡੀ ਦੇ ਵਿੱਚ ਯੂਰਿਕ ਐਸਿਡ ਦੀ ਪ੍ਰੋਡਕਸ਼ਨ ਵੱਧ ਜਾਂਦੀ ਹੈ ਔਰ ਯੂਰਿਕ ਐਸਿਡ ਨਾਰਮਲੀ ਸਾਡੇ ਬਲੱਡ ਦੇ ਵਿੱਚ ਹੁੰਦਾ। ਯੂਰਿਕ ਐਸਿਡ ਨਾਰਮਲੀ ਕਿਡਨੀ ਉਹਨੂੰ ਫਿਲਟਰ ਕਰਕੇ ਯੂਰਿਨ ਰਸਤੇ ਸਾਡੀ ਬਾਡੀ ਚੋਂ ਬਾਹਰ ਕੱਢਦੀ ਰਹਿੰਦੀ ਹੈ, ਕਿਡਨੀ ਜਿਹੜੇ ਸਾਡੇ ਗੁਰਦੇ ਹੁੰਦੇ ਨੇ। ਲੇਕਿਨ ਜੇ ਕਿਡਨੀ ਉਹਨੂੰ ਯੂਰਿਕ ਐਸਿਡ ਨੂੰ ਬਾਹਰ ਨਾ ਕੱਢੇ, ਯੂਰਿਕ ਐਸਿਡ ਦਾ ਲੈਵਲ ਵੱਧਦਾ ਚਲੇ ਜਾਂਦਾ। ਜਦੋਂ ਇਹਦਾ ਲੈਵਲ ਇੱਕ ਲਿਮਿਟ ਤੋਂ ਕ੍ਰੋਸ ਕਰ ਜਾਂਦਾ, ਜਿਵੇਂ 6 ਤੋਂ ਉੱਪਰ ਚਲੇ ਜਾਵੇ, ਤਾਂ ਇਹਦੇ ਜਿਹੜੇ ਕ੍ਰਿਸਟਲ ਹੁੰਦੇ ਨੇ ਯੂਰਿਕ ਐਸਿਡ ਦੇ, ਕਿਸੇ ਨਾ ਕਿਸੇ ਜੋੜ 'ਚ ਜਾ ਕੇ ਡਿਪੋਜ਼ਿਟ ਕਰ ਜਾਂਦੇ ਨੇ, ਉੱਥੇ ਸੋਜਿਸ਼ ਔਰ ਦਰਦ ਪੈਦਾ ਕਰ ਦਿੰਦੇ ਨੇ। ਆਮ ਤੌਰ ਤੇ ਜਿਹੜੇ ਯੂਰਿਕ ਐਸਿਡ ਦੇ ਕ੍ਰਿਸਟਲ ਨੇ ਪੈਰਾਂ ਦੇ ਵਿੱਚ, ਪੈਰਾਂ ਦੇ ਅੰਗੂਠੇ 'ਚ ਜਾਂ ਪੈਰਾਂ ਦੇ ਜਿਹੜੇ ਤਲਵੇ ਵਾਲੀ ਏਰੀਆ ਹੈ ਉੱਥੇ ਜ਼ਿਆਦਾ ਡਿਪੋਜ਼ਿਟ ਹੁੰਦੇ ਨੇ। ਸੋ ਅਕਸਰ ਸਾਡੇ ਕੋਲ ਪੇਸ਼ੈਂਟ ਇਹ ਕੰਪਲੇਂਟ ਲੈ ਕੇ ਆਉਂਦੇ ਨੇ ਜੀ, ਉਹਨਾਂ ਦੇ ਪੈਰ ਦੇ ਅੰਗੂਠੇ 'ਚ ਦਰਦ ਹੋ ਰਿਹਾ ਜਾਂ ਪੈਰ 'ਚ ਦਰਦ ਹੋ ਰਿਹਾ। ਉੱਥੋਂ ਹੀ ਪਹਿਲਾਂ ਸ਼ੱਕ ਹੋ ਜਾਂਦਾ ਵੀ ਇਹ ਕਿਤੇ ਯੂਰਿਕ ਐਸਿਡ ਨਾਲ ਵਧਿਆ ਹੋਵੇ। ਔਰ ਜਦੋਂ ਪੇਸ਼ੈਂਟ ਆਪਣੇ ਫੈਮਿਲੀ ਡਾਕਟਰ ਕੋਲ ਵੀ ਜਾਂਦੇ ਨੇ, ਉਹਨਾਂ ਦਾ ਬਲੱਡ ਦਾ ਟੈਸਟ ਹੁੰਦਾ ਇੱਕ ਯੂਰਿਕ ਐਸਿਡ ਦਾ, ਉੱਥੋਂ ਕਨਫਰਮ ਹੋ ਜਾਂਦੀ ਹੈ ਕਿ ਇਹ ਯੂਰਿਕ ਐਸਿਡ ਦੀ ਬਿਮਾਰੀ ਹੈ। ਔਰ ਇਹਦੇ ਵਿੱਚ ਐਲੋਪੈਥਿਕ ਦਵਾਈਆਂ ਤਾਂ ਬਹੁਤ ਲੰਬੇ ਸਮੇਂ ਲਈ ਖਾਣੀਆਂ ਪੈਂਦੀਆਂ, ਲੇਕਿਨ ਆਯੁਰਵੇਦ ਦੇ ਵਿੱਚ ਇਹਦਾ ਬੜਾ ਕਮਾਲ ਹੈ। ਇੱਕ ਵਾਰ ਆਪਾਂ ਜ਼ਿਕਰ ਵੀ ਕੀਤਾ ਸੀ, ਇਹਦੇ ਇੱਕ ਈਵਨ ਇੱਕ ਹੋਮ ਰੈਮਡੀ ਆਪਣੇ ਆਮ ਸੂਰਾਂ ਤੇ ਸੁਰੰਜਾਂ ਮਿਲ ਜਾਂਦੀਆਂ ਨੇ, ਮਿੱਠੀਆਂ ਸੁਰੰਜਾਂ ਦਾ ਪਾਊਡਰ ਬਣਾ ਕੇ ਜੇ ਇਸਤੇਮਾਲ ਕਰੀਏ ਤਾਂ ਬੜਾ ਕਮਾਲ ਦਾ ਉਹਦਾ ਰਿਜ਼ਲਟ ਹੈ। ਦੂਸਰੇ ਤੀਸਰੇ ਦਿਨ ਪੇਸ਼ੈਂਟ ਦੀ ਜਿਹੜੀ ਦਰਦ ਹੈ ਬਿਲਕੁਲ ਠੀਕ ਹੋ ਜਾਂਦੀ ਹੈ ਔਰ ਯੂਰਿਕ ਐਸਿਡ ਦੇ ਮੈਟਾਬੋਲਿਜ਼ਮ ਨੂੰ ਠੀਕ ਕਰਨ ਲਈ ਕੁਛ ਦਵਾਈਆਂ ਹੋਰ ਇਸਤੇਮਾਲ ਕਰਨੀਆਂ ਪੈਂਦੀਆਂ ਔਰ ਪਰਹੇਜ਼ ਜ਼ਰੂਰ ਕਰਨਾ ਪੈਂਦਾ, ਖਾਸ ਕਰਕੇ ਜਿਹੜੇ ਲੋਕ ਹੁਣ ਗਰਮੀਆਂ ਆ ਗਈਆਂ ਜਿਹਨਾਂ ਨੂੰ ਯੂਰਿਕ ਐਸਿਡ ਦੀ ਸ਼ਿਕਾਇਤ ਹੈ ਉਹਨਾਂ ਨੂੰ ਬੀਅਰ ਬਿਲਕੁਲ ਨਹੀਂ ਪੀਣੀ ਚਾਹੀਦੀ। ਬੀਅਰ ਪੀਣਗੇ ਤਾਂ 24 ਘੰਟੇ ਦੇ ਅੰਦਰ ਅੰਦਰ ਉਹਨਾਂ ਦੇ ਜੋੜਾਂ ਚ ਦਰਦ ਹੋਣਾ ਤੈਅ ਹੈ। ਸੋ ਜਿਨ੍ਹਾਂ ਨੂੰ ਯੂਰਿਕ ਐਸਿਡ ਦੀ ਸ਼ਿਕਾਇਤ ਹੈ ਬੀਅਰ
ਮਿੱਠੀਆਂ ਸਰਿੰਜਾਂ ਦੇ ਤੁਹਾਡੇ ਪਾਸ ਐਕਸਟ੍ਰੈਕਟ ਕੱਢ ਕੇ ਕੈਪਸੂਲ ਵੀ ਹੈਗੇ ਨੇ?
ਜੀ 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 ਬਿਲਕੁਲ ਬਿਲਕੁਲ ਜੀ।
ਓਕੇ, ਇਹਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਨੇ?
ਇਹਨੂੰ ਕੋਲਚੀਕਮ ਲਿਊਟੀਅਮ, ਇਹਦਾ ਪਲਾਂਟ ਹੁੰਦਾ ਜੀ ਕੋਲਚੀਕਮ ਲਿਊਟੀਅਮ
ਜੀ।
ਮਿੱਠੀਆਂ ਸਰੰਜਾਂ ਇਹਨੂੰ ਕਹਿੰਦੇ ਕੋਲਚੀਸਿਨ, ਇਹਦੇ ਤੋਂ ਇੱਕ ਇੰਗਲਿਸ਼ ਦਵਾਈ ਵੀ ਬਣਦੀ ਹੈ ਕੋਲਚੀਸਿਨ, ਉਹ ਐਲੋਪੈਥੀ ਡਾਕਟਰ ਦਿੰਦੇ ਨੇ ਜੀ।
ਸੋ ਅਗਰ ਵੀ ਤੁਹਾਨੂੰ ਗਾਊਟ ਦੀ ਪ੍ਰੋਬਲਮ ਹੈ, ਅੱਡੀਆਂ ਚ ਪੈਰਾਂ ਚ ਦਰਦ ਹੈ, ਤਾਂ ਇਹ ਜਿਹੜਾ ਮਿੱਠੀਆਂ ਸਰੰਜਾਂ ਦੇ ਐਕਸਟ੍ਰੈਕਟ ਤੇ ਕੈਪਸੂਲ ਨੇ, ਤੇ ਜਾਂ ਫਿਰ ਕੰਸਲਟ ਕਰਨਾ ਡਾਕਟਰ ਸਾਹਿਬ ਦੇ ਨਾਲ, ਤਾਂ ਇਹਨਾਂ ਦਾ ਨੰਬਰ ਨੋਟ ਕਰ ਲਓ 6 ਨੰਬਰ ਤੇ ਤੁਸੀਂ ਕਾਲ ਕਰਨੀ ਹੈ। ਥੈਂਕ ਯੂ ਡਾਕਟਰ ਸਾਹਿਬ, ਕੁਛ ਹੋਰ ਕੋਈ ਕਲੀਅਰ ਕਰਨਾ ਚਾਹੁੰਦੇ ਹੋ?
ਬਸ ਜਗਦੀਸ਼ ਜੀ, ਹਰਦੀਪ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਦੇ ਦਿਓ, ਸਾਰਾ ਕੰਮ ਠੀਕ ਚੱਲ ਰਿਹਾ
ਜੀ। ਆਲਰਾਈਟ, ਥੈਂਕ ਯੂ ਸੋ ਮਚ ਡਾਕਟਰ ਸਾਹਿਬ, ਧੰਨਵਾਦ।
ਥੈਂਕ ਯੂ ਜੀ।
ਜੁੜੇ ਪ੍ਰੋਗਰਾਮ ਖਬਰ ਸਾਹਿਬ ਆਓ ਹੁਣ ਆਪਣੇ ਪਾਸ ਤੇਂਦਰ ਫਤਿਹਪੁਰ ਨੇ, ਉਹਨਾਂ ਦੇ ਨਾਲ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਹਾਂ ਤੇ ਪੰਜਾਬ ਦੀਆਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ। ਜਸਤੂਰ ਦਾ ਮੈਂ ਨੰਬਰ ਦੇਣਾ ਚਾਹਾਂਗਾ 6472426467 6472426667। ਜਿਹੜਾ ਗੋਰ ਐਂਡ ਦ ਗੋਰ ਰੋਡ ਐਂਡ ਹਾਈਵੇ 7 ਦੇ ਉੱਤੇ ਕਾਂਡੋ ਟਾਵਰ ਆ ਰਿਹਾ ਹੈ, ਉਸ ਦੇ ਵਿੱਚ 3 ਐਲੋਕੇਸ਼ਨ ਤੁਹਾਡੇ ਪਾਸ ਹੈਗੀਆਂ ਨੇ, ਔਰ ਤੁਸੀਂ ਉਹ ਅਪਾਰਟਮੈਂਟ ਬੁੱਕ ਕਰਵਾਉਣੀਆਂ ਚਾਹੁੰਦੇ ਹੋ ਤਾਂ ਫਿਰ ਜਸਤੂਰ ਨੂੰ ਕਾਲ ਕਰ ਲਵੋ 6472426667 6472426667 ਦੇ ਉੱਤੇ ਜਸਤੂਰ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸਵੇਰ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਤੇਂਦਰ ਫਤਿਹਪੁਰ ਮੇਰੇ ਨਾਲ ਹੈ, ਸਵਾਗਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸ਼ੁਕਰੀਆ ਗਰੇਵਾਲ ਸਾਹਿਬ, ਪ੍ਰੋਗਰਾਮ ਖਾਲਸਾ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ, ਕੀ ਹਾਲ ਹੈ?
ਆ ਬਿਲਕੁਲ ਠੀਕ ਗਰੇਵਾਲ ਸਾਹਿਬ।
ਤੇ ਸਰੋਤੇ ਸਾਡੇ ਜਾਣਨ ਦੇ ਲਈ ਉਤਸੁਕ ਨੇ ਕਿ ਜਿਹੜੇ ਵੱਡੇ ਲੀਡਰ ਨੇ ਉਹਨਾਂ ਦਾ ਜੇਲ੍ਹ ਦੇ ਵਿੱਚ ਕੀ ਹਾਲ ਹੈ, ਕੀ ਉਹ ਉਹਨਾਂ ਨੂੰ ਕੰਮ ਕਰਨਾ ਪੈ ਰਿਹਾ ਜਾਂ ਉਹਨਾਂ ਨੂੰ ਬੈਠ ਕੇ ਰੋਟੀ ਦਿੱਤੀ ਜਾ ਰਹੀ ਹੈ, ਕੀ ਅਪਡੇਟ ਹੈ ਇਸ ਦੇ ਬਾਰੇ ਚ ਜੇ ਤੁਸੀਂ ਕੁਝ ਦੱਸ ਸਕੋ?
ਗਰੇਵਾਲ ਸਾਹਿਬ, ਪਤਾ ਲੱਗਿਆ ਮੈਨੂੰ ਵੀ ਕਿ ਜਿਹੜਾ ਕਲੈਰੀਕਲ ਕੰਮ ਹੈ ਜਿਹੜਾ ਨਵਜੋਤ ਸਿੱਧੂ ਸਾਂਭ ਰਹੇ ਹੈ, ਜੇਲ੍ਹ ਦੇ ਵਿੱਚ ਹੱਥ ਵਟਾ ਰਹੇ ਹੈ ਜੇਲ੍ਹ ਅਧਿਕਾਰੀਆਂ ਦੇ ਨਾਲ, ਤੇ ਅੱਜ ਨਵਜੋਤ ਕੌਰ ਸਿੱਧੂ, ਜਿਹੜੀ ਨਵਜੋਤ ਸਿੱਧੂ ਦੀ ਪਤਨੀ ਨੇ, ਉਹਨਾਂ ਦਾ ਵੀ ਇੱਕ ਬਿਆਨ ਆਇਆ। ਉਹਨਾਂ ਨੇ ਭਗਵੰਤ ਮਾਨ ਦੀ ਤਾਰੀਫ ਵੀ ਕੀਤੀ ਹੈ, ਅੱਜ ਪੱਤਰਕਾਰਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ। ਸੋ ਪਹਿਲੀ ਵਾਰੀ ਉਹਨਾਂ ਨੇ ਮੀਡੀਆ ਦੇ ਸਾਹਮਣੇ ਨਵਜੋਤ ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਗੱਲ ਕੀਤੀ ਹੈ, ਤੇ ਉਹਨਾਂ ਕਿਹਾ ਕਿ ਮੇਰੀ ਹੁਣ ਤੱਕ ਨਵਜੋਤ ਸਿੱਧੂ ਨਾਲ ਗੱਲ ਨਹੀਂ ਹੋਈ, ਡਾਕਟਰਾਂ ਨਾਲ ਗੱਲ ਜ਼ਰੂਰ ਹੋਈ ਹੈ। ਉਹਨਾਂ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਜੋ ਬਿਮਾਰੀ ਹੈ ਉਸਦਾ ਉਹਨਾਂ ਨੇ ਕਦੇ ਇਲਾਜ ਹੀ ਨਹੀਂ ਕਰਵਾਇਆ। ਨਵਜੋਤ ਸਿੱਧੂ ਦੇ ਪੈਰ ਤੇ ਸੱਟ ਲੱਗੀ ਹੈ ਤੇ ਉਹਨਾਂ ਨੂੰ ਲੀਵਰ ਦੀ ਸਮੱਸਿਆ ਹੈ, ਉਹ ਆਪਣਾ ਇਲਾਜ ਵਿਦੇਸ਼ ਦੇ ਡਾਕਟਰ ਨਾਲ ਫੋਨ ਤੇ ਲਗਾਤਾਰ ਗੱਲਬਾਤ ਕਰਕੇ ਕਰਦੇ ਰਹੇ। ਉਹ ਦਵਾਈਆਂ ਨਹੀਂ ਲੈਂਦੇ ਸਗੋਂ ਫਲਾਂ ਦੇ ਪੱਤਿਆਂ ਦਾ ਜੂਸ ਪੀਂਦੇ ਸਨ। ਸੋ ਨਵਜੋਤ ਕੌਰ ਸਿੱਧੂ ਨੇ ਵੀ ਕਿਹਾ ਕਿ ਮੇਰੇ ਪਤੀ ਬੇਕਸੂਰ ਨੇ, ਮੇਰੇ ਪਤੀ ਨੇ ਕਦੇ ਵੀ ਉਸ ਵਿਅਕਤੀ ਨੂੰ ਹੱਥ ਨਹੀਂ ਲਾਇਆ ਜਿਸਦੀ ਉਹਨੂੰ ਸਜ਼ਾ ਦਿੱਤੀ ਗਈ ਹੈ। ਮੇਰੇ ਪਤੀ ਨੇ ਸਿਰਫ ਪੰਜਾਬ ਦੇ ਮੁੱਦਿਆਂ ਤੇ ਰਾਜਨੀਤੀ ਕੀਤੀ ਹੈ ਤੇ ਅਰਵਿੰਦ ਕੇਜਰੀਵਾਲ ਤੇ ਵੀ ਤੰਜ ਕੱਸੇ ਨੇ। ਨਵਜੋਤ ਕੌਰ ਨੇ ਕਿਹਾ ਹੈ ਕਿ ਤੁਸੀਂ ਸੋਚੋ ਕਿ ਦਿੱਲੀ ਤੋਂ ਬੈਠ ਕੇ ਪੰਜਾਬ ਦੀ ਸਰਕਾਰ ਚਲਾਈ ਜਾ ਸਕਦੀ ਹੈ, ਤਾਂ ਇਹ ਕਦੇ ਨਹੀਂ ਹੋ ਸਕਦਾ ਕਿ ਪੰਜਾਬ ਦੇ ਮੁੱਦਿਆਂ ਬਾਰੇ ਜਾਂ ਪੰਜਾਬ ਬਾਰੇ ਉਹ ਅਸਲ ਸਮਝ ਰੱਖ ਸਕਣ। ਪੰਜਾਬ ਦੇ ਮੁੱਖ ਮੰਤਰੀ ਜੇ ਆਪਣਾ ਕੰਮ ਆਪ ਕਰਨ ਤਾਂ ਪੰਜਾਬ ਦੀ ਸਰਕਾਰ ਬਹੁਤ ਚੰਗੀ ਤਰ੍ਹਾਂ ਚੱਲ ਸਕਦੀ ਹੈ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਨਾਲ ਪਿਆਰ ਹੈ। ਸੋ ਇਹ ਉਹਨਾਂ ਨੇ ਭਗਵੰਤ ਮਾਨ ਦੇ ਹੱਕ ਚ ਵੀ ਗੱਲ ਕਹੀ ਹੈ
ਜੀ
ਜੀ।
ਤੇ ਉਹ ਤੋਂ ਅੱਗੇ ਜਿਹੜੀ ਮੇਨ ਖਬਰ ਇਸ ਸਮੇਂ ਚੱਲ ਰਹੀ ਹੈ, ਉਸ 1991 ਦੇ ਵਿੱਚ ਇੱਕ ਮੁਕਾਬਲਾ ਬਣਾ ਕੇ 10 ਸਿੱਖ ਨੌਜਵਾਨਾਂ ਨੂੰ ਮਾਰਿਆ ਗਿਆ ਸੀਗਾ। ਇਲਾਹਾਬਾਦ ਹਾਈਕੋਰਟ ਨੇ 34 ਪੁਲਿਸ ਮੁਲਾਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਨਾ ਕਰ ਦਿੱਤੀ ਹੈ, ਇਹਦੇ ਬਾਰੇ ਕੀ ਅਪਡੇਟ ਹੈ ਤੁਹਾਡੇ ਪਾਸ?
ਗਰੇਵਾਲ ਸਾਹਿਬ, ਇਹੋ ਹੀ ਅਪਡੇਟ ਹੈ ਕਿ ਜਿਹੜਾ ਇੰਨਾ ਲੰਮਾ ਮਾਮਲਾ ਸੀਗਾ ਉਹਦੇ ਵਿੱਚ ਉਹਨਾਂ ਦਾ ਕੋਰਟ ਦਾ ਇੱਕ ਫੈਸਲਾ ਆਇਆ ਔਰ ਉਸ ਤੋਂ ਇਲਾਵਾ ਅਗਰਵਾਲ ਸਾਹਿਬ ਜਿਹੜੀ ਇੱਕ ਹੋਰ ਮੈਂ ਤੁਹਾਡੀ ਜਾਣਕਾਰੀ 'ਚ ਵਾਧਾ ਕਰਦੇ ਹਾਂ ਕਿ ਜਿਹੜੀ ਅਹਿਮ ਖਬਰ ਹੈਗੀ ਹੈ ਜੀ ਅੱਜ ਦੀ, ਇੱਕ ਤਾਂ ਸੁਪਰੀਮ ਕੋਰਟ ਨੇ ਵੇਸਵਾ ਪੁਣੇ ਨੂੰ ਪੇਸ਼ਾ ਮੰਨਿਆ, ਪੁਲਿਸ ਤੇ ਮੀਡੀਆ ਨੂੰ ਸਖ਼ਤ ਹਦਾਇਤ ਦਿੱਤੀ ਹੈ। ਦੂਸਰੀ ਵੱਡੀ ਖਬਰ ਇਹ ਹੈ ਕਿ ਜਿਹੜੀ ਆਪਾਂ ਕੁਝ ਦਿਨ ਪਹਿਲਾਂ ਤੁਹਾਡੇ ਯਾਦ ਹੋਣਾ ਕਿ ਆਪਾਂ ਰੇਡੀਓ ਤੇ ਕਿਹਾ ਸੀ ਕਿ ਪਿਛਲੀ ਸਰਕਾਰ ਦੇ ਦੌਰਾਨ ਵੀ ਇੱਕ ਬਹੁਤ ਵੱਡਾ ਜਿਹੜਾ ਠੇਕੇਦਾਰ ਸੀਗਾ ਜਿਹਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ, ਹੁਣ ਫਿਰ ਤੋਂ ਵਿਜੀਲੈਂਸ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਤੋਂ ਕਿ ਜਿਹੜੇ ਮਾਈਨਿੰਗ ਨਾ ਸੋਰੀ ਇਰੀਗੇਸ਼ਨ ਵਿਭਾਗ ਦੇ ਵਿੱਚ ਘਪਲੇ ਹੋਏ ਸੀ ਉਹਨਾਂ ਨੂੰ ਮੁੜ ਤੋਂ ਉਜਾਗਰ ਕੀਤਾ ਜਾਵੇ। ਔਰ ਇੱਕ ਸੁਖਜਿੰਦਰ ਰੰਧਾਵਾ ਨੇ ਤੰਜ ਕੱਸਿਆ ਕੈਪਟਨ ਅਮਰਿੰਦਰ ਤੇ, ਕਿਉਂਕਿ ਕੈਪਟਨ ਅਮਰਿੰਦਰ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਮੈਨੂੰ ਕਹਿਣ ਤਾਂ ਮੈਂ ਭ੍ਰਿਸ਼ਟ ਮੰਤਰੀਆਂ ਦੇ ਜਿਹੜੇ ਨਾਮ ਨੇ ਉਹ ਜਾਰੀ ਕਰਾਂਗਾ। ਤੇ ਉਧਰੋਂ ਭਗਵੰਤ ਮਾਨ ਨੇ ਕਿਹਾ ਕਿ ਸਾਰੇ ਮੰਤਰੀ ਆਪਣੇ ਰਿਸ਼ਤੇਦਾਰਾਂ ਨੂੰ ਦੂਰ ਰੱਖਣ ਆਪਣੇ ਕੰਮ ਤੋਂ, ਔਰ ਉਸ ਤੇ ਭਗਵੰਤ ਮਾਨ ਤੇ ਤੰਜ ਕੱਸਣੇ ਸ਼ੁਰੂ ਹੋ ਗਏ ਨੇ ਕਿ ਭਗਵੰਤ ਮਾਨ ਪਹਿਲਾਂ ਆਪਣੀ ਭੈਣ ਨੂੰ ਸਰਕਾਰੀ ਫੰਕਸ਼ਨਾਂ ਦੇ ਵਿੱਚ ਜਾਣ ਤੋਂ ਹਟਾਉਣ ਤੇ ਜਿਹੜੀ ਵਾਈ ਪਲੱਸ ਸਿਕਿਉਰਿਟੀ ਦਿੱਤੀ ਹੈ ਉਹ ਵਾਪਸ ਲੈਣ।
ਸੋ ਆਪਣੀ ਸਿਸਟਰ ਨੂੰ ਆਪਣੀ ਭੈਣ ਨੂੰ ਜਿਹੜੀ ਵਾਈ ਪਲੱਸ ਸਿਕਿਉਰਿਟੀ ਦੇ ਕੇ ਤੇ ਉਹਨਾਂ ਨੂੰ ਫੰਕਸ਼ਨਾਂ ਤੇ ਜਾਣ ਤੋਂ ਰੋਕਣ। ਸੋ ਇਹਦੇ ਤੇ ਹੋਰ ਕੀ ਕਹਿ ਰਹੇ ਨੇ ਜਿਹੜੇ ਵਿਧਾਇਕ ਤੇ ਵਜ਼ੀਰਾਂ ਦੇ ਸਕੇ ਸੰਬੰਧੀਆਂ ਦੇ ਦਿਨ ਪੁੱਗੇ ਲੱਗਦੇ ਨੇ ਕਿ ਉਹ ਹੁਣ ਕੋਈ ਜੋ ਜੋ ਜਾਂ ਫਿਰ ਕੋਈ ਹੋਰ ਇੱਦਾਂ ਦਾ ਨਹੀਂ ਹੋਵੇਗਾ ਨਾਲ ਕੋਈ ਵੀ, ਤੇ ਜਿਸ ਤਰ੍ਹਾਂ ਚੰਨੀ ਦੇ ਨਾਲ ਇੱਕ ਕਹਾਣੀ ਮੁੰਡਾ ਆ ਗਿਆ ਸੀਗਾ। ਸੋ ਇਸ ਤਰ੍ਹਾਂ ਕੋਈ ਰਿਸ਼ਤੇਦਾਰ ਹੋਰ ਅੱਗੇ ਆ ਕੇ ਨਹੀਂ ਕੋਈ ਕੰਮ ਕਰ ਸਕੇਗਾ।
ਗਰੇਵਾਲ ਸਾਹਿਬ ਸਾਰਿਆਂ ਨੂੰ ਭਾਣਜੇ ਨੇ ਮਰਾਇਆ ਜੀ, ਜਿਹੜਾ ਹੁਣ ਵਿਜੇ ਸਿੰਗਲਾ ਇਹਦੇ ਵੀ ਭਾਣਜੇ ਨੇ ਮਰਾਇਆ, ਤੇ ਜਿਹੜਾ ਚੰਨੀ ਸੀ ਚੰਨੀ ਦਾ ਵੀ ਭਾਣਜਾ ਸੀ। ਤੁਹਾਡੇ ਯਾਦ ਹੋਣਾ ਕਿ ਕਾਂਗਰਸ ਨੂੰ ਲੰਮੇ ਸਮੇਂ ਬਾਅਦ ਕਾਂਗਰਸ ਪਾਰਟੀ ਦਾ ਜਿਹੜਾ ਰੇਲ ਮੰਤਰੀ ਲਾਇਆ ਗਿਆ ਸੀ, ਜਿਹੜਾ ਇੱਥੋਂ ਦੇ ਐਮ ਪੀ ਸੀਗੇ ਚੰਡੀਗੜ੍ਹ ਦੇ ਪਵਨ ਬਾਂਸਲ। ਸੋ ਪਵਨ ਬਾਂਸਲ ਕੁਝ ਸਮਾਂ ਰੇਲ ਮੰਤਰੀ ਰਹੇ ਹੈ ਔਰ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ ਕਿਉਂਕਿ ਉਦੋਂ ਵੀ ਇੱਕ ਘਪਲਾ ਸਾਹਮਣੇ ਆਇਆ ਸੀ ਕਿ ਉਹਨਾਂ ਦੇ ਭਾਣਜੇ ਨੇ ਰਿਸ਼ਵਤ ਮੰਗੀ ਸੀ, ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ। ਸੋ ਇਹ ਤਿੰਨ ਚਾਰ ਮਾਮਲੇ ਮੰਤਰੀਆਂ ਦੇ ਸਾਹਮਣੇ ਆਏ ਹੈ ਜਿਨ੍ਹਾਂ 'ਚ ਭਾਣਜਿਆਂ ਵੱਲੋਂ ਅਜਿਹੀ ਕਾਰਵਾਈ ਕੀਤੀ ਗਈ ਹੈ। ਔਰ ਦੂਜੀ ਗੱਲ, ਭਗਵੰਤ ਮਾਨ ਹੋਰਾਂ ਨੇ ਇਹ ਤਾੜਨਾ ਕੀਤੀ ਹੈ, ਸਖ਼ਤ ਹਦਾਇਤ ਕੀਤੀ ਹੈ ਕਿ ਜਿਹੜੇ ਮੰਤਰੀ ਨੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਕੰਮਾਂ ਤੋਂ ਦੂਰ ਰੱਖਣ, ਕਿਉਂਕਿ ਜਦੋਂ ਇਹ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਜਿਹੜਾ ਇਹ ਫਰਮਾਨ ਅੱਜ ਜਾਰੀ ਕੀਤਾ ਗਿਆ। ਉਹਨਾਂ ਨੇ ਕਿਹਾ, ਸਾਰਿਆਂ ਨੂੰ ਸਲਾਹ ਦਿੱਤੀ ਹੈ ਕਿ ਆਪਣੇ ਕਿਸੇ ਰਿਸ਼ਤੇਦਾਰ ਨੂੰ OSD ਨਾਲ ਆਇਆ ਜਾਵੇ। ਵਿਜੇ ਸਿੰਗਲਾ ਨੇ ਆਪਣੇ ਰਿਸ਼ਤੇਦਾਰ ਪ੍ਰਦੀਪ ਕੁਮਾਰ ਨੂੰ OSD ਬਣਾਇਆ ਸੀ ਜਿਸਨੇ ਸੁਪਰਡੈਂਟ ਇੰਜੀਨੀਅਰ ਤੋਂ ਕਮਿਸ਼ਨ ਦੀ ਮੰਗ ਕੀਤੀ ਸੀ। ਸੋ ਭਗਵੰਤ ਮਾਨ ਨੇ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਸਰਕਾਰੀ ਕੰਮ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਲਈ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਨਾਲ ਜੋੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਪਿਛਲੇ ਸਮੇਂ ਵਿੱਚ ਦੇਖਿਆ ਗਿਆ ਕਿ ਚੁਣੇ ਹੋਏ ਵਿਧਾਇਕਾਂ ਨੇ ਵੀ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਨਾਲ OSD ਵਜੋਂ ਨਿਯੁਕਤ ਕਰ ਲਿਆ ਸੀ, ਜਿਸ ਕਾਰਨ ਭ੍ਰਿਸ਼ਟਾਚਾਰ ਵਧਿਆ ਤੇ ਸਿਆਸੀ ਆਗੂਆਂ ਦਾ ਅਕਸ ਜਿਹੜਾ ਉਹ ਖਰਾਬ ਹੋਇਆ। ਔਰ ਉਸ ਤੋਂ ਬਾਅਦ ਵਿਰੋਧੀ ਧਿਰ ਇਹ ਕਹਿ ਰਹੀ ਹੈ ਜੀ ਪੰਜਾਬ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਸਵੇਰ ਤੋਂ ਇਹ ਚੱਲ ਰਿਹਾ ਹੈ ਕਿ ਭਗਵੰਤ ਮਾਨ ਹੋਰਾਂ ਨੇ ਫਰਮਾਨ ਜਾਰੀ ਕੀਤਾ ਹੈ ਪਹਿਲਾਂ ਆਪਣੇ ਘਰ ਤੇ ਲਾਗੂ ਕਰਨ, ਕਿਉਂਕਿ ਭਗਵੰਤ ਮਾਨ ਹੋਰਾਂ ਦੀ ਭੈਣ ਮਨਪ੍ਰੀਤ ਕੌਰ ਉਹ ਸਰਕਾਰੀ ਫੰਕਸ਼ਨਾਂ ਦੇ ਵਿੱਚ ਜਾ ਰਹੇ ਨੇ ਔਰ ਪੂਰੇ ਸੰਗਰੂਰ ਦੇ ਵਿੱਚ ਵਿਚਰ ਰਹੇ ਨੇ। ਔਰ ਉਹਨਾਂ ਨੇ ਬੀਤੇ ਦਿਨੀ ਪੱਤਰਕਾਰਾਂ ਨੇ ਪੁੱਛਿਆ ਸੀ ਕਿ ਤੁਸੀਂ ਚੋਣ ਲੜੋਗੇ ਸੰਗਰੂਰ ਤੋਂ ਲੋਕ ਸਭਾ ਦੀ, ਤਾਂ ਉਹਨਾਂ ਨੇ ਮਨਾ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਜੇ ਹੁਕਮ ਹੋਏਗਾ ਪਾਰਟੀ ਦਾ ਤਾਂ ਲੜਾਂਗੇ, ਉਹਨਾਂ ਨੇ ਮਨਾ ਨਹੀਂ ਕੀਤਾ ਸੀ। ਔਰ ਉਹਦਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਨੇ ਉਹਦੀ ਪੁਸ਼ਟੀ ਨਹੀਂ ਕੀਤੀ ਕਿ ਉਹ ਚੋਣ ਲੜਨਗੇ ਜਾਂ ਨਹੀਂ ਲੜਨਗੇ, ਉਸੇ ਤਰ੍ਹਾਂ ਵਿਚਰਦੇ ਰਹੇ ਨੇ। ਉਹਨਾਂ ਨਾਲ ਪੂਰੀ ਪੁਲਿਸ ਸਿਕਿਉਰਿਟੀ ਵੀ ਚੱਲ ਰਹੀ ਹੈ। ਸੋ ਉਹ ਵਿਰੋਧੀ ਧਿਰ ਦੇ ਆਗੂ ਇਹ ਕਹਿ ਰਹੇ ਨੇ ਕਿ ਜੇਕਰ ਭਗਵੰਤ ਮਾਨ ਅਜਿਹਾ ਬਿਆਨ ਦਿੰਦੇ ਨੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ, ਆਪਣੀ ਭੈਣ ਨੂੰ ਸਰਕਾਰੀ ਕੰਮਾਂ ਤੋਂ ਸਰਕਾਰੀ ਫੰਕਸ਼ਨਾਂ ਤੋਂ ਦੂਰ ਰੱਖਣਾ ਚਾਹੀਦਾ ਹੈ, ਤੇ ਜਿਹੜੀ ਉਹਨਾਂ ਨੂੰ ਇੰਨੀ ਸੁਰੱਖਿਆ ਦਿੱਤੀ ਹੋਈ ਹੈ ਪੰਜਾਬ ਸਰਕਾਰ ਦੀ ਉਹ ਵੀ ਵਾਪਸ ਲੈਣੀ ਚਾਹੀਦੀ ਹੈ।
ਅੱਛਾ, ਵਿਜੇ ਸਿੰਗਲਾ ਦੀਆਂ ਹੋਰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਵਧੀਆ ਨੇ?
ਗਰੇਵਾਲ ਸਾਹਿਬ ਅਜੇ ਕੱਲ ਤੱਕ, ਕੱਲ 27 ਤਰੀਕ ਹੈ, 3 ਦਿਨ ਹੋ ਜਾਣਗੇ ਕੱਲ ਤੱਕ, ਉਹ 3 ਦਿਨਾਂ ਲਈ ਪੁਲਿਸ ਰਿਮਾਂਡ ਤੇ ਨੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਚ ਪੇਸ਼ ਕੀਤਾ ਜਾਏਗਾ, ਫਿਰ ਪਤਾ ਲੱਗੇਗਾ ਕਿ ਅਦਾਲਤ ਉਹਨਾਂ ਨੂੰ ਜ਼ਮਾਨਤ ਦਿੰਦੀ ਹੈ ਜਾਂ ਉਸ ਤੋਂ ਬਾਅਦ ਅਗਲਾ ਹੁੰਦਾ ਕਿ 14 ਦਿਨ ਦੀ ਨਿਆਇਕ ਹਿਰਾਸਤ ਚ ਭੇਜ ਦਿੰਦੇ ਨੇ, ਫਿਰ 14 ਦਿਨਾਂ ਬਾਅਦ ਫਿਰ ਉਹਨਾਂ ਦੀ ਅਰਜ਼ੀ ਲੱਗੇਗੀ, ਜੇ ਜ਼ਮਾਨਤ ਅਰਜ਼ੀ ਖਾਰਜ ਹੁੰਦੀ ਹੈ ਇੱਥੋਂ ਮੋਹਾਲੀ ਕੋਰਟ ਤੋਂ ਤਾਂ ਫਿਰ ਉਹਨਾਂ ਨੂੰ ਹਾਈ ਕੋਰਟ ਅਪਰੋਚ ਕਰਨੀ ਪਏਗੀ, ਪਰ ਉਹਨਾਂ ਦੇ ਵਕੀਲ ਨੇ ਇਹ ਕਿਹਾ ਕਿ ਵਿਜੇ ਸਿੰਗਲਾ ਜੇਲ੍ਹ ਨਹੀਂ ਜਾਣਗੇ ਕਿਉਂਕਿ ਬਹੁਤ ਸਾਰੀਆਂ ਉਨਤਾਈਆਂ ਨੇ ਇਹਦੇ ਵਿੱਚ FIR ਦੇ ਵਿੱਚ, ਸੋ ਉਹਨਾਂ ਨੂੰ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਜ਼ਮਾਨਤ ਹੈ ਜਿਹੜੀ ਉਹ ਮਿਲ ਜਾਵੇਗੀ ਕੱਲ੍ਹ
ਜੀ। ਇਸ ਤੋਂ ਇਲਾਵਾ ਹੋਰ ਕਿਹੜਾ ਮਸਲਾ ਜਿਹੜਾ ਸਾਂਝਾ ਕਰਨਾ ਚਾਹੁੰਦੇ ਹੋ?
ਗਰੇਵਾਲ ਸਾਹਿਬ, ਇੱਕ ਬੜਾ ਗੰਭੀਰ ਮਸਲਾ ਹੈ, ਮਸਲੇ ਹੋਰ ਵੀ ਬਹੁਤ ਸਾਰੀਆਂ ਖ਼ਬਰਾਂ ਨੇ ਪਰ ਇੱਕ ਬੜਾ ਗੰਭੀਰ ਮਸਲਾ ਹੈ ਜਿਹਦੇ ਤੇ ਸਾਰੇ ਪ੍ਰਵਾਸੀ ਪੰਜਾਬੀਆਂ ਨੂੰ ਵੀ ਨੋਟਿਸ ਲੈਣ ਦੀ ਲੋੜ ਹੈ, ਉਹ ਬਤੌਰ ਪੱਤਰਕਾਰ ਬਤੌਰ ਮੀਡੀਆ ਵੀ ਆਪਣੇ ਲਈ ਵੀ ਅਹਿਮ ਹੈ ਤੇ ਆਮ ਲੋਕਾਂ ਲਈ ਵੀ ਹੈ ਕਿਉਂਕਿ ਪੰਜਾਬ ਦੇ ਵਿੱਚ ਮੀਡੀਆ ਨੂੰ ਤੋਤਾ ਬਣਾਇਆ ਜਾ ਰਿਹਾ ਹੈ ਕਿ ਸਾਡੀ ਸਰਕਾਰੀ ਭਾਸ਼ਾ ਬੋਲੇ। ਉਹ ਇਸ ਤਰ੍ਹਾਂ ਗਰੇਵਾਲ ਸਾਹਿਬ, ਉਹਦੀ ਮਿਸਾਲ ਕੱਲ ਆਈ ਹੈ ਕਿ ਪੰਜਾਬੀ ਮੀਡੀਆ ਨੂੰ ਇੱਕ ਨਵਾਂ ਨਾਮ ਦਿੱਤਾ ਗਿਆ, ਉਹ ਨਾਮ ਦਿੱਤਾ ਗਿਆ ਸੁਖਪਾਲ ਖਹਿਰਾ ਵੱਲੋਂ, ਜਿਵੇਂ ਰਾਹੁਲ ਗਾਂਧੀ ਨੂੰ ਪੱਪੂ ਨਾਮ ਦਿੱਤਾ ਗਿਆ ਸੀ, ਉਹ ਟੈਗ ਅੱਜ ਤੱਕ ਨਹੀਂ ਉਤਰਿਆ ਹੈ ਤੇ ਉਸ ਤੋਂ ਬਾਅਦ ਜਦੋਂ ਦੀ ਮੋਦੀ ਸਰਕਾਰ ਆਈ ਹੈ ਉਹਨਾਂ ਨੇ ਸਾਰੇ ਮੀਡੀਆ ਤੇ ਨੈਸ਼ਨਲ ਮੀਡੀਆ ਤੇ ਇਸ ਤਰ੍ਹਾਂ ਦਾ ਆਪਣਾ ਪ੍ਰਭਾਵ ਬਣਾਇਆ ਸੀ ਕਿ ਮੋਦੀ ਤੋਂ ਬਿਨਾਂ ਬੀਜੇਪੀ ਤੋਂ ਬਿਨਾਂ ਖਬਰਾਂ ਨਹੀਂ ਚਲਾਉਂਦੇ ਸੀ, ਤਾਂ ਉਹਨੂੰ ਗੋਦੀ ਮੀਡੀਆ ਸ਼ਬਦ ਹੈ ਜਿਹੜਾ ਉਹ ਪ੍ਰਚਲਿਤ ਹੋਇਆ, ਗੋਦੀ ਮੀਡੀਆ ਸ਼ਬਦ ਹੈ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਹੀ ਜ਼ਿਆਦਾ ਪ੍ਰਚਲਿਤ ਹੈ ਜਿਹੜਾ ਹੋਇਆ, ਜਾਂ ਰਵੀਸ਼ ਕੁਮਾਰ ਗੋਦੀ ਮੀਡੀਆ ਕਹਿੰਦੇ ਸੀ, ਔਰ ਉਸ ਤੋਂ ਬਾਅਦ ਕੱਲ ਸੁਖਪਾਲ ਖਹਿਰਾ ਨੇ ਕੇਜੀ ਮੀਡੀਆ ਸ਼ਬਦ ਦਿੱਤਾ ਹੈ ਕਿ ਕੇਜਰੀਵਾਲ ਮੀਡੀਆ ਨੂੰ ਕਾਬੂ ਕਰਨਾ ਚਾਹੁੰਦਾ। ਉਹਦਾ ਵੱਡੀ ਮਿਸਾਲ ਇਹ ਸੀ ਗਰੇਵਾਲ ਸਾਹਿਬ ਕਿ ਬੀਤੇ ਦਿਨੀ ਸੁਖਪਾਲ ਖਹਿਰਾ ਨੇ ਕਿਸੇ ਚੈਨਲ ਤੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਇੱਕ ਦੀਪਕ ਬਾਲੀ ਨੇ ਜਿਹੜੇ ਪੰਜਾਬ ਦੇ ਵਿੱਚ ਨੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੇ ਤੇ ਉਹ ਕਲਾ ਦੇ ਖੇਤਰ ਨਾਲ ਵੀ ਜੁੜੇ ਹੋਏ ਨੇ, ਉਹ ਤੇ ਇੱਕ ਹੋਰ ਉਹਨਾਂ ਨੇ ਦੋ ਜਣਿਆਂ ਤੇ ਦੋਸ਼ ਲਾਏ ਨੇ ਕਿ ਇਹ ਪੰਜਾਬ ਦੇ ਵਿੱਚ ਮੀਡੀਆ ਤੇ ਕਾਬਜ ਹੋਣਾ ਚਾਹੁੰਦੇ ਆ ਔਰ ਮੀਡੀਆ ਨੂੰ ਆਪਣੇ ਤਰੀਕੇ ਚਲਾਉਣਾ ਚਾਹੁੰਦੇ ਆ, ਤੇ ਕੱਲ ਉਹਨਾਂ ਨੇ ਕੁਝ ਖੁਲਾਸਿਆਂ ਵਾਸਤੇ ਸੁਖਪਾਲ ਖਹਿਰਾ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ ਆਪਣੇ ਘਰ, ਔਰ ਉਸ ਪ੍ਰੈਸ ਕਾਨਫਰੰਸ ਨੂੰ ਰੋਕਣ ਵਾਸਤੇ ਆਮ ਆਦਮੀ ਪਾਰਟੀ ਦੀ ਮੀਡੀਆ ਟੀਮ ਵੱਲੋਂ ਬਹੁਤ ਸਾਰੇ ਲੋਕਾਂ ਨੂੰ, ਚੈਨਲਾਂ ਨੂੰ, ਅਦਾਰਿਆਂ ਨੂੰ ਫੋਨ ਕੀਤੇ ਗਏ ਨੇ ਕਿ ਉਹਦੀ ਪ੍ਰੈਸ ਕਾਨਫਰੰਸ ਕਵਰ ਨਾ ਕੀਤੀ ਜਾਵੇ। ਸੋ ਮਿਸਾਲ ਦੇ ਵਜੋਂ ਜਿਹੜੇ ਵੱਡੇ ਵੈਬ ਟੀਵੀ ਨੇ ਜਿਹੜੇ ਸਟੈਬਲਿਸ਼ ਹੋਏ ਸੀਗੇ ਕਿਸਾਨੀ ਦੇ ਦੌਰ ਦੇ ਵਿੱਚ, ਕਿਸਾਨੀ ਸੰਘਰਸ਼ ਦੇ ਦੌਰ ਦੇ ਵਿੱਚ, ਉਹਨਾਂ ਚ ਉੱਥੇ ਕੋਈ ਨਹੀਂ ਗਿਆ, ਬਹੁਤ ਵੱਡੇ ਚੈਨਲ ਉੱਥੇ ਗਏ ਸੀ ਜਿਨ੍ਹਾਂ ਦੇ ਮਾਲਕ ਹੈ ਸੁਖਪਾਲ ਖਹਿਰਾ ਦੀ, ਜੇ ਤੁਸੀਂ ਪੇਜ ਤੇ ਜਾਓਗੇ ਤਾਂ ਉਹਨੇ ਆਪਣੀ ਵੀਡੀਓ ਲਾਈਵ ਕੀਤੀ ਸੀ, ਉੱਥੇ ਬਹੁਤ ਸਾਰੇ ਮਾਈਕ ਪਏ ਆ ਜਿਹਦੇ ਚ ਇੱਕ ਸਾਡੇ ਚੈਨਲ ਦਾ ਅਨਮਿਊਟ ਦਾ ਵੀ ਮਾਈਕ ਪਿਆ, ਅਸੀਂ ਉਹ ਸਾਰੀ ਪ੍ਰੈਸ ਕਾਨਫਰੰਸ ਲਾਈਵ ਕੀਤੀ ਹੈ। ਸੋ ਉਸ ਤੋਂ ਬਾਅਦ ਕੁਝ ਚੈਨਲ ਇਸ ਤਰ੍ਹਾਂ ਦੇ ਵੱਡੇ ਆ ਪੰਜਾਬ ਦੇ ਵੈਬ ਟੀਵੀ, ਜਿਨ੍ਹਾਂ ਨੇ ਚੱਲਦੀ ਹੋਈ ਵੀਡੀਓ ਆ ਜਿਹੜੀ ਲਾਈਵ ਚੱਲਦਾ ਹੋਇਆ ਰੋਕਿਆ, ਉਹਨਾਂ ਨੂੰ ਪ੍ਰੈਸ਼ਰ ਪਾਇਆ ਗਿਆ। ਸੋ ਇਸ ਤਰ੍ਹਾਂ ਦਾ ਜਿਹੜਾ ਇੱਕ ਪੰਜਾਬ ਦੇ ਵਿੱਚ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ, ਔਰ ਅੱਜ ਫਿਰ ਸੁਖਪਾਲ ਖਹਿਰਾ ਲਾਈਵ ਹੋਏ ਨੇ, ਉਹਨਾਂ ਨੇ ਦੱਸਿਆ ਹੈ ਕਿ ਬਕਾਇਦਾ ਤੌਰ ਤੇ ਮੀਡੀਆ ਨੂੰ ਡਰਾਇਆ ਜਾ ਰਿਹਾ ਜਾਂ ਮੀਡੀਆ ਨੂੰ ਲਾਲਚ ਦੇ ਕੇ ਇਸ ਤਰ੍ਹਾਂ ਆਪਣੇ ਕਾਬੂ ਚ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿ ਵਿਰੋਧੀ ਧਿਰ ਦੀ ਆਵਾਜ਼ ਹੀ ਨਾ ਚੁੱਕ ਸਕਣ, ਜਿਹੜਾ ਮੇਰਾ ਖਿਆਲ ਹੈ ਕਿ ਡੈਮੋਕ੍ਰੇਸੀ ਲਈ ਘਾਤਕ ਸਿੱਧ ਹੁੰਦਾ ਹੈ ਕਿਉਂਕਿ ਲੋਕਤੰਤਰ ਦਾ ਚੌਥਾ ਵੱਡਾ ਥੰਮ ਹੈ ਪ੍ਰੈਸ। ਸੋ ਪ੍ਰੈਸ ਨੂੰ ਇਸ ਤਰ੍ਹਾਂ ਵਰਤਿਆ ਜਾ ਰਿਹਾ ਔਰ ਜਿਹੜਾ ਬਹੁਤ ਘਾਤਕ ਹੈ ਗਰੇਵਾਲ ਸਾਹਿਬ, ਇਹ ਵਾਕਿਆ ਹੀ ਕੱਲ ਸੱਚੀ ਗੱਲ ਹੈ ਕਿ ਇਸ ਤਰ੍ਹਾਂ ਹੋਇਆ ਕਿ ਆਮ ਆਦਮੀ ਪਾਰਟੀ ਦੀ ਮੀਡੀਆ ਵੱਲੋਂ, ਜਿਹੜੀ ਮੀਡੀਆ ਟੀਮ ਹੈ ਉਹਨਾਂ ਦੇ ਵੱਲੋਂ ਮੀਡੀਆ ਹਾਊਸਿਸ ਦੇ ਵਿੱਚ ਬਕਾਇਦਾ ਅਪਰੋਚ ਕਰਕੇ ਸੁਖਪਾਲ ਖਹਿਰਾ ਦੀ ਪ੍ਰੈਸ ਕਾਨਫਰੰਸ ਕਵਰ ਕਰਨ ਤੋਂ ਵਰਜਿਆ ਗਿਆ ਹੈ ਜਾਂ ਜਿਨ੍ਹਾਂ ਨੇ ਚਲਾਈ ਹੈ ਉਹਨਾਂ ਦੇ ਪੇਜਾਂ ਤੋਂ ਹਟਵਾਈ ਗਈ ਹੈ ਵੀਡੀਓ ਜਾਂ ਰੋਕੀ ਗਈ ਹੈ ਜੀ।
ਬੜੀ ਮਿਹਰਬਾਨੀ, ਧੰਨਵਾਦ।
ਸ਼ੁਕਰੀਆ ਜੀ, ਧੰਨਵਾਦ।
ਤੇ ਕੁਝ ਰਿਕਾਰਡਰਸ ਦੇ ਸ਼ਰੀਏ ਉਸ ਤੋਂ ਵਾਪਸ ਪਰਤੇ ਹਾਂ, ਕੁਛ ਇੱਥੋਂ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ।
ਘਰੋਂ ਇੱਕ ਲੋਕੇਸ਼ਨ, ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ। ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕਸਪਿਰਿਟ। ਕਾਲ ਕਰੋ 905-621-4100 ਯਾਨੀ 905-621-4100।
ਯੂਨਿਟ 7, 8770 ਦ ਗੋਲ 4 Road, Brampton. Visit www.techspirit.ca.
एशियन फूड सेंटर इंडियन कैनेडियन साफ सुथरी ग्रोसरी दे नाल
कारकार विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसी भी स्टोर विच जाओगे तो जरूर बचत पाओगे।
वधेरी जानकारी लई एशियन फूड सेंटर दा इको एक नंबर याद रखो 416-740-3262।
एशियन फूड सेंटर 416-740-3262। Asian Food Center.
Hi, this is Simran Saini from All Kind Insurance. Zindagi da sab toh main asset tusi khud do. Tuhadi sehat te tuhadi earning ability hai. Apne aap nu te apni family nu insurance de naal cover zarur karo. Tusi apne budget de according to customized plan bana sakde ho. Chahe oh life insurance hai, disability, critical, money back plan, bachchan da education plan, super visa ya visitor insurance. Aur agar tusi work permit te ho ya student ho, tab insurance le sakde ho. Agar tusi insurance da license vi lena chahunde ho, ta call me Simran Saini at 416-994-7272-416-993-7272।
जंग वो काम ते नहीं आया। बिग ब्रो सर्विस इंटीरियर दी लाइन च लग गया एड्रेस चेंज कराउन दे लई।
ओ जंग वो किथे मूव हो चलिया?
मूव किथे होना, रहना ते इत्थे ही आ। बस कार इंश्योरेंस दे चक्करां च एड्रेस चेंज कराउन लग गया।
ओ जंग वो अपना एड्रेस चेंज कराउन दी लोड़ नहीं, अपना इंश्योरेंस ब्रोकर चेंज करन दी लोड़ है।
ते भाई कोई वधिया जिहा एडवाइजरी दस दे।
कार इंश्योरेंस ते वधिया प्राइस लई पवन सिद्धू नूं कॉल कर 647-620-9804। तैनूं कार इंश्योरेंस ते वधिया प्राइस दिवाउणगे।
इस तों इलावा होर किहड़ी किहड़ी इंश्योरेंस करदे ने?
आटो, होम, बिजनेस तों इलावा लाइफ, विजिटर ते सुपर वीजा इंश्योरेंस संपर्क करो। इको छतले सारिया सेवावां 6476209804।
अज ही कॉल कर दा।
गार्निशमेंट, पावर ऑफ सेल नोटिस, बैंक वालों पैसे दी मंग, उन्हें ही सानू कॉल करो, फिर तुहानू कोई नहीं कर सकेगा तंग। कर्जा माफ कराओ, 100% मानसिक शांति पाओ, कलेक्शन कॉलों तो छुटकारा, बिना व्याज निकिया निकिया किश्तां। कॉल करो कैनेडा कंज्यूमर क्रेडिट असिस्टेंस 416-502-3100। कर्जे तो परेशान, असी करांगे काम आसान। 416-502-3100।
जी हाँ, तो जुड़े प्रमुख खबर साधन सुबह 8 तो लेके 10 बजे तक प्रोग्राम पेश करने अवतार मिनहास जी ने मेरे नाल। इसमें मिनहास साहब जी आए प्रोग्राम में। मिनहास साहब जी, मेरे ख्याल उन्होंने अपनी लाइन होल्ड पे पा दी है। आवा होम एंड अपलायंसेस का मैं नंबर देना चाहूंगा 416-555-5553, 416-555-5553। ਇਹ ਅਵਰ ਹੋਮ ਐਂਡ ਅਪਲਾਇੰਸਿਸ ਦਾ ਨੰਬਰ ਹੈ। ਇੱਥੋਂ ਤੁਸੀਂ ਬ੍ਰੈਂਡ ਨਿਊ ਅਪਲਾਇੰਸਿਸ, ਸਪੈਸ਼ਲ ਡੀਲ ਚੱਲ ਰਹੀ ਹੈ, ਤੇ ਇਹ ਤੋਂ ਇਲਾਵਾ ਇੱਥੋਂ ਤੁਸੀਂ ਡੈਂਟ ਐਂਡ ਸਕ੍ਰੈਚ ਵਾਲੇ ਤੇ ਓਪਨ ਬਾਕਸ ਦੇ ਅਪਲਾਇੰਸਿਸ ਦੇ ਵੀ ਇਹ ਸਪੈਸ਼ਲ ਡੀਲਰ ਨੇ। ਔਰ ਤੁਸੀਂ ਇਹਨਾਂ ਪਾਸੋਂ ਅਪਲਾਇੰਸਿਸ ਦੀ ਵਧੀਆ ਡੀਲ ਲੈਣੀ ਹੈ ਤਾਂ ਕਾਲ ਕਰਨੀ ਹੈ 416-551-3343, 416-551-3343, 416-551-3343 ਇਹਨਾਂ ਦਾ ਨੰਬਰ ਹੈ। ਇਸ ਨੰਬਰ ਤੇ ਤੁਸੀਂ ਕਾਲ ਇਹਨਾਂ ਦੇ ਨਾਲ ਕਰ ਲੈਣੀ। ਅਵਤਾਰ ਜੀ ਸਵਾਲ ਵਿੱਚ।
ਹਾਂਜੀ ਜਗਦੀਸ਼ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ।
ਅੱਜ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਆਪਣੇ ਭੈਣਾਂ ਭਰਾ ਰੀਅਲ ਬ੍ਰਦਰਸ ਤੇ ਰੀਅਲ ਸਿਸਟਰ ਤੇ ਬਾਕੀ ਸਾਰੇ ਜੋ ਵੀ ਭੈਣਾਂ ਭਰਾ ਤੁਹਾਡੇ ਪ੍ਰੋਗਰਾਮ ਸੁਣ ਰਹੇ ਆ ਕਿ ਅਸੀਂ ਸਾਡੇ ਕੋਲ ਆਪਣੇ ਵਾਟਰਲੂ ਦੇ ਵਿੱਚ ਇੱਕ ਐਲੋਕੇਸ਼ਨ ਆਈਆਂ ਆ ਕੌਂਡੋਜ਼ ਦੀਆਂ। ਵਨ ਬੈਡਰੂਮ ਜਿਹੜੇ ਕੌਂਡੋਜ਼ ਹੈਗੇ ਆ ਬਹੁਤ ਹੀ ਗੁੱਡ ਪ੍ਰਾਈਸ ਤੇ ਆਏ ਆ, $400,000 ਓਨਲੀ ਵਨ ਬੈਡਰੂਮ, ਜਿਨ੍ਹਾਂ ਦੀ ਕਲੋਜ਼ਿੰਗ ਹੈਗੀ ਆ 2023 ਦੇ ਵਿੱਚ। ਤੇ ਉਹ ਜੇ ਕੋਈ ਭੈਣਾ ਭਰਾ ਲੈਣਾ ਚਾਹੁੰਦੇ ਆ ਤੇ ਬਹੁਤ ਹੀ ਫਾਸਟ ਉਹ ਜਾ ਰਹੇ ਆ, ਸਾਡੇ ਕੋਲ ਵਿਕ ਰਹੇ ਆ ਇਸ ਵੇਲੇ ਰਾਈਟ ਵੇ। ਤੇ ਜੇ ਜਲਦੀ ਤੋਂ ਜਲਦੀ ਜੇ ਕੋਈ ਯੂਨਿਟ ਬੁੱਕ ਕਰਾਉਣਾ ਚਾਹੁੰਦੇ ਆ ਤਾਂ ਕਰਾ ਸਕਦੇ, ਉਹਨਾਂ ਦੀ ਕਲੋਜ਼ਿੰਗ 2023 ਦੇ ਵਿੱਚ ਆ। ਤੇ ਉਹ ਜੇ ਕਲੋਜ਼ਿੰਗ ਕਰਾਉਣ ਤੋਂ ਉਹਦਾ ਜਿਹੜਾ ਆਪਣੇ ਡਿਪੋਜ਼ਿਟ ਸਟਰਕਚਰ ਆ ਉਹ ਵੀ ਬਹੁਤ ਐਕਸਟੈਂਡਡ ਹੈਗਾ ਆ, ਤੇ ਨਾਲ ਨਾਲ ਜਿਹੜੀ ਜਦੋਂ ਤੁਸੀਂ ਜੇ ਰੈਂਟ ਤੇ ਵੀ ਦਿਓ ਤੇ ਜਾਂ ਤੁਸੀਂ ਉਹਨੂੰ ਆਪਣੇ ਕਲੋਜ਼ਿੰਗ ਦੇ ਉੱਤੇ ਤੇ ਉਹਦੇ ਤੁਹਾਡੇ ਕੋਲੋਂ ਤੁਹਾਨੂੰ ਕੈਸ਼ ਫਲੋ ਬਿਲਕੁਲ ਵਿੱਚ ਨਿਕਲੂਗਾ। ਤੇ ਜੇ ਤੁਸੀਂ ਆਪਣੇ ਇਨਵੈਸਟ ਕਰਨਾ ਚਾਹੁੰਦੇ ਆ, ਬਹੁਤ ਹੀ ਵਧੀਆ ਇਨਵੈਸਟਮੈਂਟ ਹੈਗੀ ਆ ਇਹ। 400,000 ਤੋਂ ਸ਼ੁਰੂ ਹੁੰਦੇ ਆ ਵਨ ਬੈਡਰੂਮ ਤੇ ਕਿਚਨ ਆਪਣੇ ਵਾਟਰਲੂ ਦੇ ਵਿੱਚ, ਜਿਹੜਾ ਕਿ ਤੁਹਾਨੂੰ ਪਤਾ ਹੈ ਕਿ ਬਹੁਤ ਹੀ ਗਰੋ ਹੋ ਰਿਹਾ ਸ਼ਹਿਰ, ਤੇ ਯੂਨੀਵਰਸਿਟੀਜ਼ ਵੀ ਬਹੁਤ ਹੈਗੀਆਂ, ਰੈਂਟ ਲਈ ਕਰਨਾ ਵੀ ਈਜ਼ੀ ਹੈਗਾ ਆ। ਤੇ ਜੇ ਤੁਸੀਂ ਉਹਨੂੰ ਆਪਣੇ ਇਨਵੈਸਟਮੈਂਟ ਲਈ ਲੈਣਾ ਤਾਂ ਵੀ ਬਹੁਤ ਵਧੀਆ ਪ੍ਰਾਈਸ ਆ, ਯੂ ਕੈਨ ਨਾਟ ਗੋ ਰੋਂਗ। ਤੇ ਇਹ ਕਾਫੀ ਤੇਜ਼ੀ ਨਾਲ ਵਿਕ ਰਹੇ ਆ, ਤੇ ਵਾਟਰਲੂ ਦੇ ਵਿੱਚ ਕਿਸੇ ਵੀ ਭੈਣ ਭਰਾ ਨੇ ਕੋਈ ਕੌਂਡੋ ਲੈਣਾ ਹੋਵੇ ਇੱਦਾਂ ਦੀ ਪ੍ਰਾਈਸ ਅੱਗੇ ਨੀ ਅਸੀਂ ਕਦੀ ਵੀ ਦੇਖੀ ਤੇ ਬਹੁਤ ਹੀ ਵਧੀਆ ਪ੍ਰਾਈਸ ਹੈਗੀ ਆ ਤੇ ਸਾਨੂੰ ਕੰਟੈਕਟ ਕਰ ਸਕਦੇ ਆ
ਜੀ ਤੇ ਇੱਕ ਵਾਰ ਨੰਬਰ ਫੇਰ ਆਪਣਾ ਦੇ ਦਿਓ
ਜੀ ਮੇਰਾ ਨੰਬਰ ਹੈਗਾ ਜੀ 416-744-9393 ਤੇ ਨਾਲ ਇੱਕ ਹੋਰ ਅੱਗੇ ਬੇਨਤੀ ਹੈਗੀ ਆ ਵੀ ਜੇ ਰੀਕੰਸਟਰਕਸ਼ਨ ਦੇ ਵਿੱਚ ਕੋਈ ਵੀ ਸਾਡੇ ਰੀਅਲਟਰ ਬ੍ਰਦਰ ਐਂਡ ਸਿਸਟਰ ਕੰਮ ਕਰਨਾ ਚਾਹੁੰਦੇ ਆ ਤਾਂ ਸਾਨੂੰ ਜੁਆਇਨ ਕਰੋ ਸਾਡੇ ਕੋਲ ਬਹੁਤ ਹੀ ਵਧੀਆ ਮਾਰਕੀਟਿੰਗ ਟੂਲਸ ਹੈਗੇ ਜਿਹਦੇ ਨਾਲ ਕਿ ਅਸੀਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਾਡੇ ਕੋਲ ਰੋਜ਼ ਲੀਡਸ ਹੁੰਦੀਆਂ ਆ ਜੇ ਉਹਨਾਂ ਨੂੰ ਉਹ ਸਾਡੇ ਨਾਲ ਕੰਮ ਕਰਨਗੇ ਤਾਂ ਉਹ ਮਚਿਓਰ ਕਰ ਸਕਦੇ ਆ ਬਹੁਤ ਹੀ ਵਧੀਆ ਅਸੀਂ ਉਹਨਾਂ ਨੂੰ ਸਾਰੇ ਇਹ ਜਿਹੜੇ ਪ੍ਰੀ ਕੰਸਟਰਕਸ਼ਨ ਦੇ ਬਹੁਤ ਹੀ ਮਾਡਰਨ ਟੂਲ ਜਿਹੜੇ ਆ ਉਹ ਅਸੀਂ ਪ੍ਰੋਵਾਈਡ ਕਰਾਂਗੇ ਜਿਹਦੇ ਨਾਲ ਕਿ ਉਹ 100% ਗਰੰਟੀ ਆ ਦੇ ਵਿਲ ਮੇਕ ਮਨੀ ਤੇ ਤੁਹਾਡਾ ਬਹੁਤ ਧੰਨਵਾਦ ਤੇ ਜੇ ਮੈਨੂੰ ਕੰਟੈਕਟ ਕਰਨਾ ਹੋਵੇ ਤਾਂ 416-744-9393 ਥੈਂਕ ਯੂ ਜਗਦੀਸ਼ ਜੀ
ਧੰਨਵਾਦ ਜੀ 416-7443-9393 ਨੰਬਰ ਹੈ ਅਵਤਾਰ ਮਿਨਹਾਸ ਜੀ ਦਾ ਜਸਤੂਰ ਨਾਲ ਗੱਲ ਕਰਨ ਤੋਂ ਰਾਈਟ ਵੇ ਬਾਅਦ ਗੁਰਸ਼ਰਨ ਬਾਬੀ ਸਿੱਧੂ ਮੇਰੇ ਨਾਲ ਹੋਣਗੇ ਤੇ ਉਹਨਾਂ ਦੇ ਜਿੱਥੇ ਅਸੀਂ ਬਿਜ਼ਨਸ ਦੀ ਗੱਲ ਕਰਨੀ ਹੈ ਨਾਲ ਦੀ ਨਾਲ ਥੋੜਾ ਇਲੈਕਸ਼ਨ ਦਾ ਅਨਾਲਿਸਿਸ ਵੀ ਉਹਨਾਂ ਤੋਂ ਲਵਾਂਗੇ ਜਸਟੀ ਸਵਾਗਤ ਹੈ ਪ੍ਰੋਗਰਾਮ ਵਿੱਚ
ਜਗਦੀਸ਼ ਸਿੰਘ ਤੁਹਾਨੂੰ ਤੇ ਸਾਰੇ ਲਿਸਟਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਜੀ ਸਤਿ ਸ੍ਰੀ ਅਕਾਲ ਸੋ ਇਹ ਜਿਹੜਾ ਟਾਵਰ ਬਣ ਜਾ ਰਿਹਾ ਦ ਗੋਰ ਰੋਡ ਐਂਡ 7 ਦੇ ਉੱਤੇ ਇਹਦੇ ਬਾਰੇ ਕੁਝ ਡਿਟੇਲ ਦੇ ਦਿਓ ਸੋਤੇ ਦੇ ਨਾਲ ਸਾਂਝ ਪਾ ਦਿਓ ਇਸ ਦੀ
ਜੀ ਜਗਦੀਸ਼ ਸਿੰਘ ਇਹ ਸਿਟੀ ਪੁਆਇੰਟ ਹਾਈਟ ਨਾਂ ਦੇ ਦੋ ਟਾਵਰ ਬਣਨੇ ਆ ਜੀ ਆਪਣੇ ਗੋਰ ਅਤੇ ਕੁਈਨ ਸਟਰੀਟ ਉੱਪਰ ਅਤੇ ਇਹਨਾਂ ਦੇ ਵਿੱਚੋਂ ਜਿਹੜਾ ਟਾਵਰ ਏ ਹੋਣਾ ਹੈ ਉਹ 25 ਫਲੋਰਾਂ ਦਾ ਹੋਣਾ ਹੈ ਤੇ ਜਿਹੜਾ ਟਾਵਰ ਬੀ ਹੋਣਾ ਹੈ ਉਹ 35 ਫਲੋਰਾਂ ਦਾ ਹੋਣਾ ਹੈ ਜੀ ਤੇ ਇਹਨਾਂ ਦੇ ਵਿੱਚ ਇੱਕ ਬੈਡਰੂਮ ਪਲੱਸ ਡੈਨ ਦੋ ਬੈਡਰੂਮ ਦੋ ਬੈਡਰੂਮ ਪਲੱਸ ਡੈਨ ਤੇ 3 ਬੈਡਰੂਮ ਦੇ ਯੂਨਿਟ ਹੋਣਗੇ ਜੀ ਤੇ ਇਹਨਾਂ ਦੇ ਨਾਲ ਪਾਰਕਿੰਗ ਤੇ ਲੋਕਰ ਫ੍ਰੀ ਹੋਣਗੇ ਜੀ
ਜੀ
ਤੇ ਇਹ ਤਕਰੀਬਨ 2026 ਦੇ ਵਿੱਚ ਇਹਨਾਂ ਦੀ ਕਲੋਜ਼ਿੰਗ ਹੋਵੇਗੀ ਤੇ ਇਹਨਾਂ ਦੀ ਪ੍ਰਾਈਸ ਲਿਸਟ ਤੇ ਡਿਪੋਜ਼ਿਟ ਸਟਰਕਚਰ ਅੱਜ ਆ ਜਾਵੇਗਾ ਜੀ ਤੇ ਬਹੁਤ ਵਧੀਆ ਲੋਕੇਸ਼ਨ ਆ ਬਿਲਕੁਲ ਬਿਲਡਿੰਗ ਬਹੁਤ ਸੋਹਣੀਆਂ ਹੋਣਗੀਆਂ ਬਿਲਕੁਲ ਲੋਬੀ ਡਾਇਨਿੰਗ ਰੂਮ ਕੈਫੇ ਲਾਂਚ ਤੇ ਸਟੇਟ ਆਫ ਆਰਟ ਫਿਟਨੈਸ ਸੈਂਟਰ ਵਿਦ ਯੋਗਾ ਸਟੂਡੀਓ ਗੇਮ ਰੂਮ ਪੋਡੀਅਮ ਟੋਪ ਆਊਟਡੋਰ ਟੈਕਸੀ ਸਾਰਾ ਕੁਛ ਜੀ ਇਹਦੇ ਵਿੱਚ ਬਹੁਤ ਵਧੀਆ ਬਿਲਡਿੰਗ ਹੋਵੇਗੀ ਤੇ ਕਲੋਜ਼ ਟੂ ਹੰਬਲ ਕਾਲਜ ਬੁੱਡਵਾਈਨ ਮਾਲ ਬ੍ਰੈਮਲੀ ਸਿਟੀ ਸੈਂਟਰ ਰੈਸਟੋਰੈਂਟ ਹੋਣਗੇ ਨੇੜੇ ਸਾਰੇ ਸਕੂਲ ਆਲੇ ਦੁਆਲੇ ਨੇੜੇ ਹੈਗੇ ਆ ਹਾਈ ਸਕੂਲ ਮਿਡਲ ਸਕੂਲ ਐਂਡ ਛੋਟੇ ਤੇ ਕੁਇਕ ਐਕਸੈਸ ਟੂ 427-407
ਗੱਲ ਕੀ ਜਦੋਂ ਆਪਾਂ ਕਹਿ ਦਿੰਦੇ ਹਾਂ ਕਿ ਇਹ ਦ ਗੋਰ ਰੋਡ ਐਂਡ ਕੁਈਨ ਸਟਰੀਟ ਦੇ ਕਾਰਨਰ ਦੇ ਉੱਤੇ ਬਣ ਜਾ ਰਹੀ ਆ ਤੇ ਸਭ ਨੂੰ ਪਤਾ ਹੈ ਕਿ ਇਹ ਲੋਕੇਸ਼ਨ ਕਿੰਨੀ ਅਸੈਸੀਬਲ ਆ ਚਾਰੇ ਪਾਸੇ ਸੋ ਅੱਜ ਤੁਹਾਡੇ ਪਾਸ ਇਸਦੀ ਪ੍ਰਾਈਸ ਤੇ ਬਾਕੀ ਹੋਰ ਡਿਪੋਜ਼ਿਟ ਸਟਰਕਚਰ ਵਗੈਰਾ ਆ ਜਾਵੇਗੀ
ਹਾਂਜੀ ਹਾਂਜੀ ਅੱਜ ਆਪਣੇ ਕੋਲ ਇਹਦੀ ਪ੍ਰਾਈਸ ਲਿਸਟ ਵੀ ਆ ਜਾਣੀ ਆ ਤੇ ਇਹਦਾ ਡਿਪੋਜ਼ਿਟ ਸਟਰਕਚਰ ਵੀ ਆ ਜਾਣਾ ਤੇ ਬਾਕੀ ਜੇ ਕਿਸੇ ਨੂੰ ਵੀ ਕੋਈ ਵੀ ਇਹਦੀ ਜਾਣਕਾਰੀ ਚਾਹੀਦੀ ਜਾਣਕਾਰੀ ਤਾਂ ਚਲੋ ਤੁਹਾਡੇ ਕੋਲ ਅਵੇਲੇਬਲ ਹੈਗੀ ਆ ਹੁਣ ਹਰੇ ਦੇ ਕੋਲ ਪਰ ਹੁਣ ਟਾਈਮ ਹੈਗਾ ਜੀ ਵਰਕਸ਼ੀਟ ਭਰਨ ਦਾ ਕਿਉਂ ਇਹ ਜਿਹੜਾ ਰਾਈਟ ਵੇ ਵਰਕਸ਼ੀਟ ਭਰ ਦੂਗਾ ਉਹਨੂੰ ਮਿਲਣ ਦੇ ਚਾਂਸਿਸ ਹੈਗੇ ਆ ਜੀ
ਜੀ ਕੋਈ ਲਿਮਿਟਡ ਐਲੋਕੇਸ਼ਨ ਹੋਣੀਆਂ ਨੇ ਸਾਰਿਆਂ ਪਾਸ ਥੋੜੀਆਂ ਥੋੜੀਆਂ ਇਹਨਾਂ ਵੱਲੋਂ ਦਿੱਤੀਆਂ ਗਈਆਂ ਨੇ ਔਰ ਹੌਟ ਕੇਕ ਵਾਂਗੂ ਇਹ ਪ੍ਰੋਜੈਕਟ ਜਾਣਾ ਹੈ ਜਸਤੂਰ ਦਾ ਨੰਬਰ ਨੋਟ ਕਰ ਲਓ 647-242-8667 647-242-8667 ਜਸਤੂਰ ਦਾ ਨੰਬਰ ਹੈ ਜਸ ਥੈਂਕ ਯੂ ਸੋ ਮਚ
ਥੈਂਕ ਯੂ ਜਗਦੀਸ਼ ਸਿੰਘ ਥੈਂਕ ਯੂ ਵੈਰੀ ਮਚ
ਧੰਨਵਾਦ ਜੀ ਔਰ ਗੁਰਸ਼ਰਨ ਬਾਬੀ ਸਿੱਧੂ ਜਿਹੜੇ ਕਿ ਅਸਾਈਨਮੈਂਟ ਐਂਡ ਐਸੋਸੀਏਟਸ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਬਿਜ਼ਨਸ ਵੀ ਥੋੜਾ ਜਿਹਾ 15 ਮਿੰਟ ਬਾਕੀ ਨੇ ਆਪਣੇ ਪਾਸ ਥੋੜਾ ਜਿਹਾ ਇਲੈਕਸ਼ਨ ਦਾ ਅਨਾਲਿਸਿਸ ਵੀ ਉਹਨਾਂ ਪਾਸੋਂ ਲਵਾਂਗੇ ਚੈਟਰ ਫੋਨ ਸਰਵਿਸ ਤੁਸੀਂ ਇਹਨਾਂ ਵੱਲੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਚੈਟਰ ਦੀ ਡੀਲ ਵਧੀਆ ਲੈਣੀ ਹੈ ਤੁਸੀਂ ਤਾਂ 379 ਮੇਨ ਸਟਰੀਟ ਨੌਰਥ ਐਂਡ ਵੁਡਨ ਦੇ ਕਾਰਨਰ ਦੇ ਉੱਤੇ ਵੁਡਨ ਐਂਡ ਮੇਨ ਸਟਰੀਟ ਦੇ ਕਾਰਨਰ ਦੇ ਉੱਤੇ ਇਹਨਾਂ ਦਾ ਸਟੋਰ ਸਥਿਤ ਹੈ ਸੋ ਸੈੱਲ ਫੋਨ ਖਰੀਦਣਾ ਸੈੱਲ ਫੋਨ ਦੀ ਗੁੱਡ ਡੀਲ ਲੈਣੀ ਹੈ ਤਾਂ ਚੈਟਰ ਦੀ ਇਸ ਲੋਕੇਸ਼ਨ 379 ਮੇਨ ਸਟਰੀਟ ਨੌਰਥ ਉੱਤੇ ਪਹੁੰਚਣਾ 379 ਮੇਨ ਸਟਰੀਟ ਨੌਰਥ ਚੈਟਰ ਦੀ ਵਧੀਆ ਡੀਲ ਲੈਣ ਦੇ ਲਈ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਕਾਲ ਕਰਨੀ ਹੈ ਪਵਨ ਸਿੱਧੂ ਹੋਣਾ ਨਾਲ 647-620-9904 ਇਹਨਾਂ ਦਾ ਨੰਬਰ ਹੈ ਕੁਈਨਜ਼ਵੁੱਡ ਕਾਲਜ ਦਾ ਨੰਬਰ ਹੈ 905-872-0088
ਕੈਲੇਡਨ ਸਬਜ਼ੀ ਫਾਰਮ, ਕੈਲੇਡਨ ਸਬਜ਼ੀ ਫਾਰਮ 905-840-9000 ਅਤੇ ਪ੍ਰੈਜ਼ੀਡੈਂਟ ਬੈਂਕਟ ਹਾਲ ਤੋਂ ਸੁਖਰਾਜਗੰਜ ਜੀ ਦਾ ਨੰਬਰ 416-433-9999 416-433-9999 ਪ੍ਰੈਜ਼ੀਡੈਂਟ ਬੈਂਕਟ ਹਾਲ ਦਾ ਨੰਬਰ ਹੈ। ਇਸ ਨੰਬਰ ਤੇ ਤੁਸੀਂ ਕਾਲ ਕਰ ਲੈਣੀ ਅਤੇ ਆਲ ਹੋਮ ਐਂਡ ਅਪਲਾਇੰਸ 416-551-3343 416-551-3343। ਸੋ ਬਾਬੀ ਸਿੱਧੂ ਜੀ ਮੇਰੇ ਨਾਲ ਇਸ ਸਮੇਂ ਹੋਲ ਤੇ, ਬਾਬੀ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ ਜਗਦੀਸ਼ ਜੀ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਅਸਾਈਨਮੈਂਟਸ ਐਂਡ ਐਸੋਸੀਏਟਸ ਤੋਂ ਗੁਰਸ਼ਰਨ ਬਾਬੀ ਸਿੱਧੂ, ਕੋਈ ਵੀ ਤੁਹਾਡਾ ਪਰਸਨਲ ਇੰਜਰੀ ਕਲੇਮ ਹੈ ਤੇ ਉਹਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ, ਥੋੜਾ ਰਿਮਾਇੰਡ ਕਰਾ ਦਿਓ ਆਪਣੀਆਂ ਸਰਵਿਸਿਜ਼ ਦੇ ਬਾਰੇ ਚ ਤੇ ਕੋਈ ਟਿਪਸ ਤੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ।
ਹਾਂਜੀ ਜਗਦੀਸ਼ ਜੀ, ਆਪਾਂ ਮੋਸਟਲੀ ਹਰ ਹਫਤੇ ਗੱਲ ਕਰਦੇ ਹੀ ਆ, ਇੱਕ ਵਾਰੀ ਫਿਰ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਰਿਮਾਇੰਡ ਹੀ ਕਰਾਉਣਾ ਆ ਕਿ ਅਗਰ ਕਿਸੇ ਵੀ ਸਾਡੇ ਲਿਸਨਰ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਸੱਟ ਲੱਗ ਜਾਂਦੀ ਹੈ ਤੇ ਸੱਟ ਲੱਗਣ ਤੋਂ ਬਾਅਦ ਉਹਨਾਂ ਦੇ ਕੀ ਰਾਈਟਸ ਨੇ, ਸੈਟਲਮੈਂਟ ਦੇ ਲਈ ਕਿਵੇਂ ਹੱਕਦਾਰ ਹੋ ਸਕਦੇ ਆ ਤੇ ਇਸ ਦੇ ਨਾਲ ਹੋਰ ਉਹਨਾਂ ਦੇ ਕੀ ਕਾਨੂੰਨੀ ਰਾਈਟਸ ਨੇ, ਉਹਨਾਂ ਦੀ ਜਾਣਕਾਰੀ ਵਾਸਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਆ, ਅਸੀਂ ਤੁਹਾਨੂੰ ਚੰਗੀ ਰੈਪ੍ਰੈਜੈਂਟੇਸ਼ਨ ਦੇ ਸਕਦੇ ਹਾਂ। ਸਾਡਾ ਲੰਮਾ ਤਜਰਬਾ ਆ, ਮੇਰੇ ਪਾਰਟਨਰ ਹੈਰੀ ਸਟਾਈਨਮਟਸ ਲਾਅ ਸੋਸਾਇਟੀ ਵੱਲੋਂ ਸਰਟੀਫਾਈਡ ਸਪੈਸ਼ਲਿਸਟ ਵੀ ਨੇ ਸਿਵਲ ਲਿਟੀਗੇਸ਼ਨ ਦੇ ਵਿੱਚ, ਭਾਵ ਕਿ ਇਸ ਫੀਲਡ ਦੇ ਵਿੱਚ ਜਿਹੜਾ ਅਸੀਂ ਰੈਪ੍ਰੈਜੈਂਟ ਕਰਨਾ ਆ ਉਹ 'ਚ ਸਾਨੂੰ ਮਾਹਰਤਾ ਵੀ ਹਾਸਿਲ ਹੈਗੀ ਆ ਤੇ ਅਸੀਂ ਸਿਰਫ ਤੇ ਸਿਰਫ ਆ ਪਰਸਨਲ ਇੰਜਰੀ ਦਾ ਹੀ ਕੰਮ ਕਰਦੇ ਹਾਂ ਜਗਦੀਸ਼ ਜੀ, ਅਸੀਂ ਹੋਰ ਕੋਈ ਮਿਕਸ ਨਹੀਂ ਕਰਦੇ। ਇਹ ਨਹੀਂ ਹੈਗਾ ਕਿ ਸਭ ਕੁਛ ਹੀ ਕਰੀ ਜਾਂਦੇ, ਵੀ ਜਸਟ ਸਪੈਸ਼ਲਾਈਜ਼ ਇਨ ਵਨ ਥਿੰਗ, ਉਹ ਹੈਗੀ ਪਰਸਨਲ ਇੰਜਰੀ, ਠੀਕ ਹੈ ਨਾ ਜੀ। ਤੇ ਭਾਸ਼ਾ ਵੀ ਤੁਹਾਡੀ ਬੋਲਦੇ ਆ, ਅਗਰ ਕਿਸੇ ਨੂੰ ਗੰਭੀਰ ਸੱਟਾਂ ਲੱਗੀਆਂ ਉਹ ਟਰੈਵਲ ਨਹੀਂ ਕਰ ਸਕਦਾ ਸਾਡੇ ਆਫਿਸ, ਅਸੀਂ ਉਹਦੇ ਘਰ ਜਾਂ ਹੋਸਪਿਟਲ ਵੀ ਜਾ ਸਕਦੇ ਹਾਂ ਤੇ ਫੀਸ ਅਸੀਂ ਉਦੋਂ ਲੈਂਦੇ ਹਾਂ ਜਦੋਂ ਅਸੀਂ ਤੁਹਾਡਾ ਕਲੇਮ ਸੈਟਲ ਕਰ ਦਿੰਦੇ ਹਾਂ। ਕਸੂਰ ਹੈ ਜਾਂ ਨਹੀਂ ਹੈ ਡਸ ਨਾਟ ਮੈਟਰ, ਇੱਕ ਵਾਰੀ ਮੈਨੂੰ ਕਾਲ ਕਰ ਲਓ, ਰਿਗਾਰਡਲੈਸ ਆਫ ਤੁਹਾਡਾ ਕੀ ਸਟੇਟਸ ਹੈਗਾ, ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ, ਟੈਂਪਰਰੀ ਵਰਕਰ ਹੋ, ਚਾਹੇ ਰੈਫਿਊਜੀ ਹੋ, ਪੀ ਆਰ ਸਿਟੀਜ਼ਨ, ਡਸ ਨਾਟ ਮੈਟਰ, ਸਿਵਲ ਮੈਟਰ ਆ, ਤੁਸੀਂ ਬੈਨੀਫਿਟਸ ਤੇ ਸੈਟਲਮੈਂਟ ਦੇ ਹੱਕਦਾਰ ਹੋ ਸਕਦੇ ਆ। ਅਗਰ ਐਕਸੀਡੈਂਟ ਤੋਂ ਬਾਅਦ ਸੱਟ ਲੱਗ ਗਈ ਆ, ਕਾਰ ਐਕਸੀਡੈਂਟ, ਟਰੱਕ ਐਕਸੀਡੈਂਟ, ਊਬਰ, ਟੈਕਸੀ, ਸਾਈਕਲ ਤੇ ਜਾ ਰਹੇ ਹਾਂ, ਪੈਦਲ ਜਾ ਰਹੇ ਹਾਂ, ਅਗਰ ਐਕਸੀਡੈਂਟ ਤੋਂ ਬਾਅਦ ਸੱਟ ਲੱਗ ਗਈ ਆ, ਸਾਡਾ ਨੰਬਰ ਯਾਦ ਰੱਖੋ, ਨੰਬਰ ਆ ਮੇਰਾ 647-539-3020, 647-539-3020। ਦੋ ਆਫਿਸ ਤੋਂ ਤੁਹਾਨੂੰ ਸਰਵ ਕਰ ਰਹੇ ਹਾਂ, ਟੋਰਾਂਟੋ ਤੇ ਮਿਸਿਸਾਗਾ ਤੋਂ, ਤੇ ਮੇਰਾ ਖੁਦ ਮੈਂ 20 ਸਾਲ ਤੋਂ ਵੱਧ ਸਮਾਂ ਹੋ ਗਿਆ ਮੈਨੂੰ ਇਸ ਇੰਡਸਟਰੀ ਚ, ਮੇਰੇ ਪਾਰਟਨਰ 30 ਸਾਲ ਤੋਂ ਵੱਧ ਹੋ ਗਿਆ, ਤਜਰਬਾ ਵੀ ਆ, ਕ੍ਰੈਡੈਂਸ਼ਲਸ ਵੀ ਆ। ਮੈਂ ਜਿਵੇਂ ਕਿਹਾ ਕਿ ਲਾਅ ਸੋਸਾਇਟੀ ਫਰੰਟੇਰੀ ਵੱਲੋਂ ਸਰਟੀਫਾਈਡ ਸਪੈਸ਼ਲਿਸਟ ਨੇ ਸਾਡੇ ਪਾਰਟਨਰ, ਸਾਡੀ ਫਰਮ ਵੀ ਹੈਗੀ ਆ, ਸੋ ਭਾਸ਼ਾ ਵੀ ਤੁਹਾਡੀ ਬੋਲਦੇ ਆ ਤੇ ਰੈਕਡ ਵੀ ਹੈਗਾ ਆ, ਤੇ ਫੀਸ ਉਦੋਂ ਲੈਣੀ ਆ ਜਦੋਂ ਕਲੇਮ ਸੈਟਲ ਕਰ ਦੋਗੇ। ਨੰਬਰ ਇੱਕ ਵਾਰੀ ਫਿਰ 647-539-3020, 647-539-3020।
647-539-3020 ਗੁਰਸ਼ਰਨ ਬਾਬੂ ਸਿੱਧੂ ਜੀ ਦਾ ਨੰਬਰ ਹੈ, ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਪਰਸਨਲ ਇੰਜਰੀ ਕਲੇਮ ਵਾਸਤੇ ਐਕਸੀਡੈਂਟ ਕਿਤੇ ਹੋਇਆ ਉਹਦੇ ਲਈ ਤੁਹਾਡੇ ਸੱਟ ਪੇਟ ਲੱਗ ਗਈ ਹੈ, ਕਲੇਮ ਇੰਸ਼ੋਰੈਂਸ ਵਾਲੇ ਤੰਗ ਕਰਦੇ ਨੇ, ਐਕਸਪਰਟ ਲੋਇਰ ਚਾਹੀਦੇ ਨੇ, ਤਾਂ ਫਿਰ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ। ਬਾਬੂ ਜੀ ਥੋੜਾ ਜਿਹਾ ਟਾਈਮ ਤੁਹਾਡਾ ਲਵਾਂਗਾ, ਇੱਕ ਤਾਂ ਆਪਣੇ ਕੋਲ 7-8 ਮਿੰਟ ਨੇ, ਕੁਇਕਲੀ ਮੈਂ ਤੁਹਾਤੋਂ ਅਪਡੇਟ ਚਾਹਾਂਗਾ। ਕੱਲ ਜਿਹੜੀ ਡਿਬੇਟ ਫ੍ਰੈਂਚ ਭਾਸ਼ਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਨਵਾਂ ਲੀਡਰ ਚੁਣਨ ਦੇ ਲਈ ਕਰਵਾਈ ਗਈ ਹੈ, ਔਰ ਉਹਦੇ ਚ ਕੀ ਲੱਗਦਾ ਹੈ, ਦੋ ਆਪਣੇ ਬੜੇ ਇੰਟਰਸਟ ਵਾਲੇ ਕੈਂਡੀਡੇਟ ਨੇ, ਉਹਨਾਂ ਦੇ ਵਿੱਚ ਇੱਕ ਹੈ ਪੈਟ੍ਰਿਕ ਬਰਾਊਨ ਤੇ ਦੂਜੇ ਹੈ ਪੀਅਰ ਪਾਲੀਵਰ, ਪੀਅਰ ਪਾਲੀਵਰ ਤੇ ਪੈਟ੍ਰਿਕ ਬਰਾਊਨ ਦਾ ਦੋਵਾਂ ਦਾ ਟਰੈਕਟਰ ਦੇ ਵਿੱਚ ਪੁਰ ਜ਼ੋਰ ਆ, ਜਿਹੜਾ ਉਹ ਆਪਣੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਕੈਂਪੇਨ ਚੱਲ ਰਿਹਾ ਮੈਂਬਰਸ਼ਿਪ ਸਾਈਨ ਕਰਾਉਣ ਦੇ ਲਈ, ਕੀ ਕਹਿਣਾ ਚਾਹੁੰਦੇ ਹੋ?
ਦੇਖੋ ਜਗਦੀਸ਼ ਜੀ, ਜੇ ਮੈਂ ਦੇਖੋ ਮੈਨੂੰ ਫ੍ਰੈਂਚ ਭਾਸ਼ਾ ਖੁਦ ਤਾਂ ਆਉਂਦੀ ਨਹੀਂ ਹੈਗੀ, ਪਰ ਜੋ ਮੈਂ ਦੇਖ ਰਿਹਾ ਆ, ਜੋ ਪੜ੍ਹ ਰਿਹਾ ਆ, ਜੋ ਕੱਲ ਦੇ ਡਿਬੇਟ 'ਚ ਹੋਇਆ ਆ, ਉਸ ਦੇ ਮੁਤਾਬਿਕ ਸਭ ਤੋਂ ਵੱਧ ਲੋਕਾਂ ਨੂੰ ਜਿਹਨੇ ਪ੍ਰਭਾਵਿਤ ਕੀਤਾ ਜਾਂ ਜੇਤੂ ਜਿਹਨੂੰ ਕਰ ਸਕਦੇ ਕੱਲ ਡਿਬੇਟ 'ਚ, ਉਹ ਯੌਨ ਸ਼ਰੇ ਸੀ। ਇੱਕ ਤਾਂ ਦੇਖੋ ਉਹਨਾਂ ਦੀ ਭਾਸ਼ਾ ਆ ਫ੍ਰੈਂਚ, ਕੁਦਰਤੀ ਉਹਨਾਂ ਨੂੰ ਉਸਦਾ ਵੀ ਲਾਭ ਸੁਣਾ ਸੀਗਾ, ਹੋਮ ਟਰਫ ਤੇ ਸੀਗੇ, ਸੋ ਉਹਨਾਂ ਨੂੰ ਜੇਤੂ ਮੰਨੂ ਮੰਨਿਆ ਜਾ ਰਿਹਾ, ਤੇ ਦੂਜੇ ਤੇ ਪੀਅਰ ਪੋਲੀਵਰ, ਕਿਉਂਕਿ ਉਹ ਉਹਨਾਂ ਯੌਨ ਸ਼ਰੇ ਦੀ ਫ੍ਰੈਂਚ ਤਾਂ ਬਿਲਕੁਲ ਬਹੁਤ ਹੀ ਵਧੀਆ ਆ, ਤੇ ਪੀਅਰ ਪੋਲੀਵਰ ਦੀ ਵੀ ਵੈਰੀ ਗੁੱਡ, ਮਤਲਬ ਕਿਹਾ ਗਿਆ ਕਿ ਉਹ ਫ੍ਰੈਂਚ ਚੰਗੀ ਬੋਲ ਲੈਂਦੇ ਆ, ਸੋ ਨੰਬਰ 2 ਤੇ ਉਹ ਆ, ਤੇ ਪੈਟ੍ਰਿਕ ਬਰਾਊਨ ਨੰਬਰ 3 ਤੇ ਮੰਨੇ ਜਾ ਰਹੇ ਆ, ਪਰ ਨੰਬਰ 1 ਤੇ ਨੰਬਰ 2 ਤੇ ਉਹ ਹੀ ਆ, ਕਿਉਂਕਿ ਪੈਟ੍ਰਿਕ ਬਰਾਊਨ ਦੀ ਸੁਭਾਵ ਤੌਰ ਤੇ ਭਾਸ਼ਾ ਫ੍ਰੈਂਚ ਨਹੀਂ ਹੈਗੀ, ਇੰਨੀ ਮਾੜੀ ਵੀ ਨਹੀਂ ਰਹੀ ਪਰ ਠੀਕ ਰਹੀ ਉਹਨਾਂ ਦੀ ਆਪਣੀ ਭਾਸ਼ਾ ਦੇ ਵਿੱਚ ਪਕੜ ਹੈਗੀ ਆ ਪਰ ਜੋ ਮੇਨ ਦੋ ਕੰਟੈਂਟ ਯੌਨ ਸ਼ਰੇ ਜਾਂ ਪੀਅਰ ਪੋਲੀਵਰ ਜਿੰਨੀ ਸ਼ਾਇਦ ਉਹਨਾਂ ਦੀ ਭਾਸ਼ਾ 'ਚ ਪਕੜ ਨਹੀਂ ਸੀ ਪਰ ਇੰਨਾ ਕੱਲ ਡਿਬੇਟ ਦੇ ਵਿੱਚ ਜ਼ਰੂਰ ਲੱਗਾ ਕਿ ਯੌਨ ਸ਼ਰੇ ਤੇ ਪੈਟ੍ਰਿਕ ਬਰਾਊਨ ਕਿਤੇ ਇਕੱਠੇ ਕੰਮ ਕਰ ਰਹੇ ਪੀਅਰ ਪੋਲੀਵਰ ਨੇ ਤੇ ਇਹਨਾਂ ਨੂੰ ਇਹ ਵੀ ਕੱਲ ਡਿਬੇਟ ਵਿੱਚ ਕਿਹਾ ਕਿ ਤੁਹਾਡਾ ਲਿਟਲ ਕੋਲੀਸ਼ਨ ਤੁਸੀਂ ਦੋਨੋਂ ਇਕੱਠੇ ਹੀ ਕੰਮ ਕਰ ਰਹੇ ਹਾਂ ਇਹ ਹੁਣ
ਦੋਨਾਂ ਨੇ ਰਲ ਕੇ ਪੀਅਰ ਪੋਲੀਵਰ ਦੇ ਉੱਤੇ ਅਟੈਕ ਕੀਤੇ ਨੇ ਅੱਛਾ ਬਾਬੂ ਜੀ ਇਹਦੇ ਚ ਇੱਕ ਬਿੱਲ 96 ਦਾ ਮੁੱਦਾ ਕਾਫੀ ਭਾਰੂ ਰਿਹਾ ਬਿੱਲ 21 ਦਾ ਮੁੱਦਾ ਭਾਰੀ ਰਿਹਾ ਬਿੱਲ 96 ਬਾਰੇ ਪ੍ਰੋਗਰਾਮ ਦੇ ਸ਼ੁਰੂ ਚ ਮੈਂ ਗੱਲਬਾਤ ਕੀਤੀ ਸੀਗੀ ਥੋੜੀ ਜਿਹੀ ਕੀ ਕਾਰਨ ਹੈ ਕਿ ਇਹ ਮੁੱਦਾ ਕਾਫੀ ਭਾਰੂ ਰਿਹਾ ਹੈ
ਦੇਖੋ ਭਾਰੂ ਰਿਹਾ ਪਰ ਮੈਂ ਤੁਹਾਨੂੰ ਇਹੀ ਪਰ ਮਾਹਰਾਂ ਦਾ ਕਹਿਣਾ ਵਾ ਜਿਹੜੇ ਉਹ ਕਹਿੰਦੇ ਕਿ ਜਿਹੜੇ ਬਾਕੀ ਕੈਂਡੀਡੇਟ ਸੀ ਉਹ ਯੌਨ ਸ਼ਰੇ ਜਾਂ ਪੀਅਰ ਪੋਲੀਵਰ ਨੂੰ ਬੜਾ ਕੋਈ ਦੋਨੋਂ ਦੇਖੋ ਪੈਟ੍ਰਿਕ ਬਰਾਊਨ ਵੀ ਤਕੜੇ ਕੰਟੈਂਡਰ ਆ ਪਰ ਕਿਉਂਕਿ ਫ੍ਰੈਂਚ ਭਾਸ਼ਾ ਵਿੱਚ ਉਹ ਦੋਨਾਂ ਦੀ ਮੇਨ ਭਾਸ਼ਾ ਹੋਣ ਕਰਕੇ ਜ਼ਿਆਦਾ ਲੋਕਾਂ ਦਾ ਧਿਆਨ ਉਹਨਾਂ ਵੱਲ ਕੇਂਦਰਿਤ ਸੀਗਾ ਉਹਨਾਂ ਨੂੰ ਜ਼ਿਆਦਾ ਘੇਰ ਨਹੀਂ ਸਕੀ ਇਹਨਾਂ ਸਟੈਂਡ ਕੀ ਹੈ ਕਿਉਂਕਿ ਦੋਨੋਂ ਬਚਦੇ ਨਜ਼ਰ ਆਏ ਯੌਨ ਸ਼ਰੇ ਨੇ ਵੀ ਇਸ ਇਸ਼ੂ ਤੇ ਕਿਉਂਕਿ ਕੁਬੈਕ ਦੇ ਵੋਟਰਾਂ ਨੂੰ ਉਹ ਸ਼ਾਇਦ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦੇ ਉਹਨਾਂ ਨੇ ਇਹੀ ਗੱਲ ਕਹੀ ਆ ਬਿੱਲ 96 ਦੇ ਬਾਰੇ ਕਿ ਉਹ ਜੋ ਕੋਰਟ ਜੇ ਗੱਲ ਹੁੰਦੀ ਹੈ ਕਿ ਅਸੀਂ ਦੇਖਾਂਗੇ ਵਿਚਾਰ ਹੇਠ ਕਰਾਂਗੇ ਜੇ ਕੋਰਟ 'ਚ ਕੋਈ ਜਾਵਾਂਗੇ ਫਿਰ ਦੇਖਾਂਗੇ ਪਰ ਉਹਨਾਂ ਨੇ ਕੋਈ ਕਲੀਅਰ ਤੇ ਪੀਅਰ ਪੋਲੀਵਰ ਦਾ ਵੀ ਆਂਸਰ ਇਹ ਰਿਹਾ ਕਿਸੇ ਨੇ ਸਿੱਧੇ ਤੌਰ ਤੇ ਉਹਨੂੰ ਮਾੜਾ ਨਹੀਂ ਕਿਹਾ ਤੇ ਕਿਸੇ ਨੇ ਆਪਣਾ ਸਪਸ਼ਟ ਸਟੈਂਡ ਨਹੀਂ ਦਿੱਤਾ ਉਹਦੇ ਬਾਰੇ ਇਹ ਦੇਖੋ ਜਿਹੜਾ C20 ਤੇ ਗੱਲ ਪੈਟ੍ਰਿਕ ਬਰਾਊਨ ਦਾ ਸਟੈਂਡ ਦਾ ਸਭ ਨੂੰ ਪਤਾ ਹੀ ਹੈ ਓਪਨਲੀ ਉਹਨੂੰ ਪੋਜ ਕਰਦੇ ਆ ਤੇ ਉਹਦੇ ਬਾਰੇ ਵੀ ਪੀਅਰ ਪੋਲੀਵਰ ਨੇ ਵੀ ਕਿਹਾ ਕਿ ਉਹ ਜਿਹੜੀ ਰਿਲੀਜੀਅਸ ਫਰੀਡਮ ਦੇ ਵਿੱਚ ਵਿਸ਼ਵਾਸ ਰੱਖਦੇ ਆ ਸੋ ਉਹਨਾਂ ਨੇ ਇਹ ਤਾਂ ਗੱਲ ਕਹੀ ਆ ਪਰ ਜਿਹੜਾ ਓਵਰਆਲ ਰਿਸਪੋਂਸ ਆ ਜਿਹੜਾ ਜਗਦੀਸ਼ ਜੀ ਨਾ ਉਹ ਜਿਸ ਤਰ੍ਹਾਂ ਪਹਿਲਾਂ ਆਪਾਂ ਦੇਖਿਆ ਸੀ ਹਰ ਇੱਕ ਪੋਲੀਟੀਕਲ ਪਾਰਟੀ ਦਾ ਲੀਡਰ ਉਹ ਬਚਦਾ ਆ ਉਸੇ ਜਿਸ ਤਰ੍ਹਾਂ ਦਾ ਜਵਾਬ ਯੌਨ ਸ਼ਰੇ ਜਾਂ ਪੀਅਰ ਪੋਲੀਵਰ ਦਿੱਤਾ ਪਰ C21 ਦੇ ਇਸ਼ੂ ਤੇ ਪੈਟ੍ਰਿਕ ਬਰਾਊਨ ਦਾ ਸਟੈਂਡ ਜ਼ਰੂਰ ਸਪਸ਼ਟ ਹੈਗਾ ਆ ਕਿ ਮੈਂ ਉਹਦਾ ਵਿਰੋਧ ਕਰਦਾ ਸੋ ਪਰ ਓਵਰਆਲ ਫਿਰ ਕਹਿ ਦਿੰਦੇ ਹਾਂ ਜੀ ਡਿਬੇਟ ਦੇ ਵਿੱਚ ਫ੍ਰੈਂਚ ਵਿੱਚ ਸੀਗਾ ਉਹ ਚ ਪਹਿਲੀ ਵਾਰੀ ਹੋਇਆ ਕਿ ਯੌਨ ਸ਼ਰੇ ਵੀ ਇੱਕ ਸੈਂਟਰ ਸਟੇਜ ਤੇ ਆਏ ਜਿੱਥੇ ਉਹ ਆਪਣਾ ਮੈਸੇਜ ਇੱਕ ਚੰਗੀ ਤਰ੍ਹਾਂ ਦੇਣ ਚ ਸਫਲ ਹੋਇਆ
ਅੱਛਾ ਦੋਵਾਂ ਇਹਨਾਂ ਬਾਕੀ ਸਾਰੇ ਜਿਹੜੇ ਕੈਂਡੀਡੇਟ ਨੇ ਸਾਰੇ ਕੈਂਡੀਡੇਟਾਂ ਦੀ ਮੈਂਬਰਸ਼ਿਪ ਡਰਾਈਵ ਕਿਸ ਤਰ੍ਹਾਂ ਚੱਲ ਰਹੀ ਹੈ ਪਾਰਟੀ ਦੇ ਕਿੰਨੇ ਕੁ ਮੈਂਬਰ ਨੇ ਕੌਣ ਇਸ ਸਮੇਂ ਲੀਡ ਕਰ ਰਿਹਾ ਕੌਣ ਸੈਕਿੰਡ ਆ ਰਿਹਾ ਇਹ ਜਿਹੜਾ ਤੁਸੀਂ ਪਹਿਲਾ ਦੂਜਾ ਤੀਜਾ ਨੰਬਰ ਪਹਿਲਾਂ ਦੱਸਿਆ ਇਹ ਤਾਂ ਸਿਰਫ ਇੱਕ ਭਾਸ਼ਾ ਕਿਹੜਾ ਵਧੀਆ ਬੋਲ ਸਕਦਾ ਉਹ ਦੱਸਿਆ ਤੇ ਹੁਣ ਐਕਚੁਅਲ ਦੇ ਵਿੱਚ ਕੌਣ ਲੀਡ ਕਰ ਰਿਹਾ ਵਾ ਕੀ ਅੰਕੜੇ ਸ਼ੋ ਕਰਦੇ ਨੇ
ਦੇਖੋ ਪੈਟ੍ਰਿਕ ਬਰਾਊਨ ਨੇ ਕਿੰਨੀ ਮੈਂਬਰਸ਼ਿਪ ਸਾਈਨ ਕੀਤੀ ਹਲੇ ਉਹਦੀ ਜਾਣਕਾਰੀ ਨਹੀਂ ਹੈਗੀ ਪਰ ਮੈਂਬਰਸ਼ਿਪ ਅੱਛੀ ਸਾਈਨ ਕਰੇ ਸਾਨੂੰ ਸਭ ਨੂੰ ਪਤਾ ਆ ਤੇ ਉਹਨਾਂ ਨੇ ਕਰ ਵੀ ਲੈਣੀ ਹੈ ਇਹ ਸਭ ਨੂੰ ਪਤਾ ਆ ਪਰ ਜਿਹੜੇ ਪ੍ਰਸੀਵਡ ਫਰੰਟ ਰਨਰ ਆ ਉਹ ਪੀਅਰ ਪੋਲੀਵਰ ਆ ਜਿਹੜੇ ਮੰਨਿਆ ਜਾ ਰਿਹਾ ਕਿ ਫਰੰਟ ਰਨਰ ਨੇ ਉਹ ਜਿੱਤ ਸਕਦੇ ਆ ਮੀਡੀਆ ਬਹੁਤ ਆ ਤੇ ਇਹ ਵੀ ਕਹਿ ਰਿਹਾ ਕਿ ਉਹਦੀ ਜਿੱਤ ਯਕੀਨੀ ਆ ਸੋ ਇਹ ਹੁਣ ਹੋਏਗਾ ਕਿ ਨਹੀਂ ਮੈਨੂੰ ਨੀ ਪਤਾ ਪਰ ਯੌਨ ਜਿਹੜਾ ਪਰ ਨੈਸ਼ਨਲ ਮੀਡੀਆ ਆ ਜਿੱਥੇ ਅਸੀਂ ਬ੍ਰੈਂਪਟਨ ਦੇ ਵਿੱਚ ਪੈਟ੍ਰਿਕ ਬਰਾਊਨ ਨੂੰ ਨੰਬਰ 2 ਦਾ ਕੰਟੈਂਟਰ ਸਮਝਦੇ ਹਾਂ ਅਸੀਂ ਗੱਲ ਕਰਦੇ ਕਿਉਂਕਿ ਅਸੀਂ ਉਹਨਾਂ ਦੇ ਜੋ ਲੀਡਰਸ਼ਿਪ ਰੇਸ ਦੇ ਵਿੱਚ ਮੈਂਬਰ ਸਾਈਨ ਕਰਨ ਦੇ ਉਹਦੀ ਸਮਰੱਥਾ ਅਸੀਂ ਜਾਣਦੇ ਹਾਂ ਉਹਦੇ ਕਰਕੇ ਗੱਲ ਕਰਦੇ ਪਰ ਜਿਹੜਾ ਊ ਨੈਸ਼ਨਲ ਮੀਡੀਆ ਦੀ ਨਜ਼ਰਾਂ ਵਿੱਚ ਯੌਨ ਸ਼ਰੇ ਵੀ ਨੰਬਰ 2 ਤੇ ਹੈਗਾ ਆ ਸੋ ਪੈਟ ਕਿਉਂਕਿ ਪ੍ਰੀਮੀਅਰ ਰਹੇ ਨੇ ਕਿਬੈਕ ਦੇ ਵਿੱਚ ਜੇਕਰ ਤੁਸੀਂ ਰੈਜ਼ਮੇ ਦੀ ਗੱਲ ਕਰੀਏ ਸਾਰੇ ਕੈਂਡੀਡੇਟਸ ਦੇ ਵਿੱਚ ਤਾਂ ਸ਼ਾਇਦ ਸਭ ਤੋਂ ਭਾਰੀ ਰੈਜ਼ਮੇ ਯੌਨ ਸ਼ਰੇ ਦੀ ਹੈਗੀ ਆ ਉਹ ਲੀਡਰ ਵੀ ਰਹੇ ਆ ਪ੍ਰੋਗਰੈਸਿਵ ਕੰਜ਼ਰਵੇਟਿਵ ਤੇ ਜਦੋਂ ਰਿਫੋਰਮ ਬਣ ਗਈ ਸੀ ਨਾ ਉਹ ਲੀਡਰ ਵੀ ਰਹੇ ਆ ਪਾਰਟੀ ਦੇ
ਜੀ ਸਾਰੇ ਕੋਈ ਕਲੈਰਿਟੀ ਨਹੀਂ ਹੈ 3 ਜੂਨ ਤੋਂ ਬਾਅਦ ਕਲੈਰਿਟੀ ਆਏਗੀ ਕਿ ਜਦੋਂ ਆਪਣੀ ਮੈਂਬਰਸ਼ਿਪ ਤੇ ਫੰਡ ਰੇਜ਼ਿੰਗ ਫਿਰ ਦੁਬਾਰਾ ਡਿਕਲੇਅਰ ਕਰਨਗੇ ਲੀਡਰ ਤੇ ਇਸ ਲੀਡਰਸ਼ਿਪ ਰੇਸ ਨੂੰ ਇੱਥੇ ਛੱਡਦੇ ਹੋਏ ਤੇ ਹੁਣ ਲੋਕਲ ਜੋ ਆਪਣੀ ਪ੍ਰੋਵਿੰਸ਼ੀਅਲ ਇਲੈਕਸ਼ਨ ਚੱਲ ਰਹੀ ਹੈ ਇਹਦਾ ਕੀ ਐਨਾਲਿਸਿਸ ਹੈ
ਜਗਦੀਸ਼ ਕਾਫੀ ਸਰਵੇਖਣ ਆਏ ਆ ਕੱਲ ਪਰਸੋਂ ਦੇ ਵਿੱਚ ਤੇ ਇੱਕ ਗੱਲ ਤਾਂ ਸਪਸ਼ਟ ਹੈਗੀ ਆ ਕਿ ਡਗ ਫੋਰਡ ਲੀਡ ਤੇ ਆ ਇੱਕ ਪੋਲ ਇਨੋਵੇਟਿਵ ਨੇ ਭਾਵੇਂ ਉਹਨਾਂ ਨੂੰ 35% ਤੇ ਲਿਬਰਲ 30 ਤੇ ਦਿੱਤਾ ਪਰ ਉਹ ਬਾਕੀ ਸਾਰੇ ਪੋਸਟਰਸ ਨਾਲ ਵੱਖਰਾ ਸੀ ਪਰ ਜਿਹੜੇ ਬਾਕੀ ਪੋਸਟ ਜਿੰਨੇ ਆਏ ਆ ਉਹਨਾਂ ਦੇ ਵਿੱਚ 37-38 ਦੇ ਲਾਗੇ ਛਾਗੇ ਕੰਜ਼ਰਵੇਟਿਵ ਤੇ 26-28 ਦੇ ਵਿੱਚ ਲਿਬਰਲ ਤੇ NDP ਹਰ ਇੱਕ ਪੋਲ ਦੇ ਵਿੱਚ 23-25 ਦੇ ਵਿੱਚ ਨਜ਼ਰ ਆ ਰਹੀ ਆ ਸੋ ਇਹ ਅੰਕੜੇ ਆ ਰਹੇ ਨੇ ਪਰ ਇੱਕ ਜੇ ਰੀਜਨਲ ਬ੍ਰੇਕਡਾਊਨ ਦੇ ਹਿਸਾਬ ਨਾਲ ਜਿਵੇਂ ਦੇਖਿਆ ਜਾਵੇ ਤਾਂ ਲੈਜਰ ਦਾ ਪੋਲ ਜਿਹੜਾ ਆਇਆ ਨੈਸ਼ਨਲ ਪੋਸਟ ਦੇ ਨਾਲ ਉਹਨਾਂ ਨੇ ਇੱਕ ਪੋਲ ਆਪਣਾ ਸਾਂਝਾ ਕੀਤਾ ਤੇ ਮੈਂ ਆਪਣੇ ਇੰਨਾ ਦੱਸ ਦਿੰਦਾ ਸੋਚਿਆ ਕਿ ਮੈਂ ਜਗਦੀਸ਼ ਜੀ ਮੈਂ ਆਪਣੀ ਪਰਸਨਲ ਗੱਲ ਕਰਦਾ ਕਿ ਮੈਨੂੰ ਮੇਰਾ ਸਭ ਤੋਂ ਜਿਹੜਾ ਪਸੰਦੀਦਾ ਪੋਸਟ ਸ਼ਾਇਦ ਲੈਜਰ ਹੀ ਆ ਕਿਉਂਕਿ ਜੋ ਪਾਸਟ ਰੈਕਰਡ ਆ ਚਾਹੇ ਕਿਊਬੈਕ ਦੇ ਵਿੱਚ ਹੋਵੇ ਅੰਟੇਰੀਓ ਚ ਹੋਵੇ ਫੈਡਰਲ ਚੋਣਾਂ ਚ ਹੋਵੇ ਬਹੁਤ ਹੀ ਵਧੀਆ ਤੇ ਇੰਨਾ ਹੀ ਨੀ ਮੈਂ ਬਾਕੀ ਪੋਸਟਰਸ ਨੂੰ ਵੀ ਜਦੋਂ ਦੇਖਦਾ ਤੇ ਉਹ ਲੈਜਰ ਨੂੰ ਬਹੁਤ ਜ਼ਿਆਦਾ ਇੱਜ਼ਤ ਦਿੰਦੇ ਆ ਕਿ ਉਹਦੀ ਬਹੁਤ ਸਤਿਕਾਰ ਕਰਦੇ ਚਾਹੇ ਉਹ ਹੋਰ ਪੋਸਟਰ ਵੀ ਹੋਣ ਤੇ ਉਹਨਾਂ ਦਾ ਜਿਹੜਾ ਇੱਕ ਪੋਲ ਆਇਆ ਆ ਉਹਦੇ ਵਿੱਚ ਉਹਨਾਂ ਨੇ ਰੀਜਨਲ ਬ੍ਰੇਕਡਾਊਨ ਜ਼ਰੂਰ ਦਿੱਤੀ ਹੈ ਉਹਦੇ ਵਿੱਚ ਟੋਰਾਂਟੋ ਸ਼ਹਿਰ ਵੱਲ ਮੈਂ 416 ਦੇ ਵਿੱਚ ਲਿਬਰਲ ਉੱਤੇ 37% ਦੇ ਨਾਲ ਤੇ ਕੰਜ਼ਰਵੇਟਿਵ ਜਿਹੜੇ ਹੈਗੇ ਆ ਇਹ ਦੂਜੇ ਤੇ ਨੇ ਤੇ NDP ਤੀਜੇ ਤੇ ਆ ਤੇ ਜਿਹੜਾ 905 ਦੀ ਗੱਲ ਕਰ ਲਈਏ 905 ਜਿਹੜਾ ਜੇ ਸਾਡਾ ਬ੍ਰੈਂਪਟਨ ਮਿਸੀਸਾਗਾ ਵੌਨ ਸਾਰਾ ਏਰੀਆ ਆਉਂਦਾ ਜਿੱਥੇ ਅਸੀਂ ਰਹਿੰਦੇ ਹਾਂ ਉਹਦੇ ਵਿੱਚ ਬੜਾ ਹੈਰਾਨੀਜਨਕ ਰਿਜ਼ਲਟ ਇਹ ਹੈ ਕਿ ਕੰਜ਼ਰਵੇਟਿਵ ਪਾਰਟੀ 50% ਤੇ ਪੋਲ ਕਰ ਰਹੀ ਹੈ 905 ਦੇ ਵਿੱਚ ਤੇ ਦੂਜੇ ਤੇ ਲਿਬਰਲ ਪਾਰਟੀ ਹੈਗੀ ਕੋਈ 26% ਤੇ 25% ਸੋਰੀ 25% ਦਾ ਫਰਕ ਆ ਤੇ ਤੀਜੇ ਤੇ NDP ਆ ਉੱਥੇ
ਤੇ ਤੁਸੀਂ 905 ਏਰੀਆ ਮਿਸਾਗਾ ਬ੍ਰੈਂਪਟਨ ਕੈਲਡਨ ਦੀ ਗੱਲ ਕਰ ਰਹੇ ਹੋ
ਜੀ 905 ਦੇ ਸਾਰਾ ਆ ਗਿਆ 905 ਦੇ ਵਿੱਚ ਤੁਸੀਂ ਦੇਖ ਲਓ ਨਿਊ ਮਾਰਕੀਟ ਵੀ ਆ ਜਾਏਗਾ ਸਾਰਾ ਕੁਝ ਜਿਹੜਾ 905 ਰੀਜਨ
ਹੈਗਾ
GTA ਵਾਲਾ ਸਮਝ ਲਓ ਤੁਸੀਂ ਬਰਲਿੰਗਟਨ ਤੋਂ ਲੈ ਕੇ ਜਿਹੜਾ ਆਪਾਂ ਗੱਲ ਕਰਦੇ ਹਾਂ ਉਧਰ ਓਸ਼ਵਾ ਤੱਕ ਲੈ ਲਓ ਉੱਪਰੋਂ ਨਿਊ ਮਾਰਕੀਟ ਤੱਕ ਲੈ ਲਓ 416 ਨੂੰ ਵਿੱਚੋਂ ਬਾਹਰ ਕੱਢ ਲਓ 416
ਤੁਸੀਂ ਜੇਕਰ ਲੈਜਰ ਤੇ ਨੈਨੋਸ ਦੇ ਸਰਵੇਖਣਾਂ ਦੀ ਗੱਲ ਕਰਦੇ ਹਾਂ ਤੇ ਦੋਨੇ A+ ਜਿਹਨੂੰ ਪੋਸਟਰ ਨੇ ਉਹ ਗ੍ਰੇਡ ਕਰਦੇ ਨੇ ਕਿ ਸਭ ਤੋਂ ਬੈਸਟ ਇਹ ਦੋਨਾਂ ਦੇ A+ ਜਿਹਨੂੰ ਕਿਹਾ ਜਾਂਦਾ ਆ ਤੇ ਇਹਨਾਂ ਦੇ ਮੁਤਾਬਕ ਫਿਰ 905 ਏਰੀਏ ਦੇ ਵਿੱਚ PC ਪਾਰਟੀ ਦੀ ਕਲੀਅਰ ਸਵੀਪ ਹੋਵੇਗੀ
ਜਗਦੀਸ਼ ਜੀ ਅਗਰ 50% ਹੈਗਾ ਆ 905 ਚ ਪੋਲ ਕਰ ਰਿਹਾ 50% ਦਾ ਭਾਵ ਇਹ ਹੁੰਦਾ ਕਿ ਹਨੇਰੀ ਆ 50% ਬਹੁਤ ਘੱਟ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਆ 42% ਵੋਟ ਪਈ ਆ 50% ਵੋਟ ਦਾ ਭਾਵ ਤੁਸੀਂ ਆਪੀ ਸਮਝਦੇ ਕੀ ਹੁੰਦਾ ਆ ਠੀਕ ਹੈ ਨਾ ਸੋ 905 ਦੇ ਵਿੱਚ ਦੇਖੋ ਮੈਂ ਫਿਰ ਆਪਣੇ ਸਰੋਤਿਆਂ ਨੂੰ ਇਹ ਗੱਲ ਕਹਿ ਦਿੰਦਾ ਹਾਂ ਕਿ ਮੈਂ ਕਿਸੇ ਪਾਰਟੀ ਦਾ ਸਪੋਕਸ ਪਰਸਨ ਨਹੀਂ ਨਾ ਮੈਂ ਸਪੋਰਟਰ ਹਾਂ ਮੈਂ ਸਿਰਫ ਅੰਕੜਿਆਂ ਤੇ ਗੱਲ
ਕਰ ਰਿਹਾ ਹਾਂ
ਮੈਂ ਸਿਰਫ ਤੇ ਸਿਰਫ ਲੈਜਰ ਦਾ ਪੋਲ ਕੋਈ ਰੀਜਨਲ ਬ੍ਰੇਕਡਾਊਨ ਇੱਕੋ ਹੀ ਪੋਲ ਚ ਆਈ ਆ ਮੈਂ ਉਹਨੂੰ ਕਹਿੰਦੇ ਹੁੰਦੇ ਇਸ ਗੱਲ ਦਾ ਦੱਸ ਰਿਹਾ ਵਾ ਕਿ ਉਹਨਾਂ ਨੇ ਲੈਜਰ ਦਾ ਜੋ ਪੁਰਾਣਾ ਰਿਕਾਰਡ ਆ ਮੈਂ ਉਹਨੂੰ ਵੀ ਕਹਿ ਰਿਹਾ ਵਾ ਉਹ A+ ਰੇਟਡ ਹੈਗਾ ਆ ਤੇ ਉਹਦਾ ਪੁਰਾਣਾ ਫੈਡਰਲ ਚੋਣਾਂ ਹੁਣ ਕੁਛ ਹੁਣ 98% ਐਕੂਰੇਸੀ ਰਹੀ ਆ ਤੇ ਉਹਨਾਂ ਨੇ 905 ਰੀਜਨ ਜਿਹੜਾ GTA ਦੇ ਵਿੱਚ 50% ਗਿਆ ਸੋ ਮੈਂ ਫਿਰ ਕਹਿ ਦਿੰਦਾ ਕਿ ਮੈਂ
ਆਪਣਾ ਸਮਾਂ ਸਮਾਪਤ ਹੋ ਗਿਆ ਬਾਬੂ ਜੀ ਸੋਰੀ ਗੱਲਾਂ ਬਾਤਾਂ ਦੇ ਵਿੱਚ ਟਾਈਮ ਲੰਘ ਗਿਆ ਮੈਂ ਤੋਂ ਅੱਗੇ ਲਾਊਂਗਾ ਹੁਣ ਇਸ ਸਮੇਂ ਮੈਂ ਵੀ ਅੱਗੇ ਲੈਣਾ ਸੋਚਿਆ ਤੋਂ ਮਾਫ਼ ਕਰਨਾ ਸਮਾਂ ਨਹੀਂ ਗਿਆ ਦਿਓ ਆ ਗਿਆ ਫਿਰ ਮਿਲਦੀ ਉਮੀਦ ਦੇ ਨਾਲ
ਸਤਿ ਸ੍ਰੀ ਅਕਾਲ
The views expressed on the preceding program may not necessarily be those of the owner or management of WTOR radio station.
ऑन्टेरियो में हर साल हैंडगन से होने वाले कत्ल की वारदातों में इजाफा हो रहा है इस दौरान फूड कंजर्वेटिव्स ने हैंडगन्स पे पाबंदी लगाने की सारी कोशिशों में रुकावटें डाली हैं और ऑन्टेरियो लिबरल सरकार हैंडगन्स बेचने अपने पास रखने उनकी ट्रांसपोर्ट और उनकी स्टोरेज पे पाबंदी लगाएगी ये हमारा मंसूबा है इंतखाब आपका है ज्यादा हैंडगन्स या महफूज कम्युनिटीज
ऑथराइज्ड बाय द CFO ऑफ द ऑन्टेरियो लिबरल पार्टी
ਹੈਲੋ ਮੈਂ ਹਰਦੀਪ ਗਰੇਵਾਲ ਤੁਹਾਡਾ ਬ੍ਰੈਂਪਟਨ ਈਸਟ ਤੋਂ PC ਪਾਰਟੀ ਦਾ MPP ਕੈਂਡੀਡੇਟ 4 ਸਾਲ ਪਹਿਲਾਂ ਤੁਸੀਂ ਪ੍ਰੀਮੀਅਰ ਡੱਗ ਫੋਰਡ ਅਤੇ PC ਪਾਰਟੀ ਨੂੰ ਮੌਕਾ ਦਿੱਤਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਬ੍ਰੈਂਪਟਨ ਦੇ ਲਈ ਨਿਊ ਸੈਕਿੰਡ ਹਾਸਪਿਟਲ ਇੱਕ ਨਵੀਂ ਮੈਡੀਕਲ ਯੂਨੀਵਰਸਿਟੀ ਸੀਨੀਅਰ ਦੇ ਲਈ ਨਵੇਂ ਲੌਂਗ ਟਰਮ ਕੇਅਰ ਬੈਡਸ ਬਿਲਡਿੰਗ ਹਾਈਵੇ 413 2 June ਨੂੰ ਆਪਣੀ ਕੀਮਤੀ ਵੋਟ ਪਾ ਕੇ ਮੈਨੂੰ ਹਰਦੀਪ ਗਰੇਵਾਲ ਨੂੰ ਕਾਮਯਾਬ ਕਰੋ ਤੇ ਆਓ ਆਪਾਂ ਰਲ ਕੇ ਬ੍ਰੈਂਪਟਨ ਨੂੰ ਅੱਗੇ ਵਧਾਈਏ
ਆਥੋਰਾਈਜ਼ਡ ਬਾਈ ਦ ਹਰਦੀਪ ਗਰੇਵਾਲ ਕੈਂਪੇਨ
ਸ਼ਾਹ ਇੰਟਰਟੇਨਮੈਂਟ ਕੇ ਨਾਸਰ ਸ਼ਾਹ ਲੇਕਰ ਆ ਰਹੇ ਪੂਰੀ ਦੁਨੀਆ ਕਾ ਮਕਬੂਲ ਤਰੀਨ ਸ਼ੋ ਖਬਰਹਾਰ ਆਪਕੇ ਆਪਣੇ ਸ਼ਹਿਰ ਬ੍ਰੈਂਪਟਨ ਮੇ June 26 ਸ਼ਾਮ 5 ਵਜੇ ਐਟ ਕੈਨੇਡੀਅਨ ਕਨਵੈਨਸ਼ਨ ਸੈਂਟਰ ਬ੍ਰੈਂਪਟਨ ਮੇ ਖਬਰਹਾਰ ਆਫਤਾਬ ਇਕਬਾਲ ਆਪਣੀ ਪੂਰੀ ਟੀਮ ਕੇ ਸਾਥ ਆਪਕੇ ਸ਼ਹਿਰ ਬ੍ਰੈਂਪਟਨ ਮੇ ਟਿਕਟਸ ਔਰ ਸਪੋਂਸਰਸ਼ਿਪ ਕੇ ਲਿਏ ਕਾਲ ਕੀਜੀਏ 416-526-6800 416-526-6800
ਪਾਈਆਂ ਮਹਿੰਦੀ ਰੋਕਾਂ ਜਾਂ ਵਿਆਹ ਦਾ ਹੋਵੇ ਮੌਕਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਕਨਵੀਨੀਐਂਟਲੀ ਲੋਕੇਟਡ ਇਨ ਬੌਨ ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191 416-433-9191
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
ਹਰ ਕਿਸੇ ਟੀਮ ਫੋਰ ਐਂਟਰਟੇਨਮੈਂਟ ਐਂਡ ਟ੍ਰਾਂਸ 99 ਲੌਜਿਸਟਿਕਸ ਪ੍ਰੈਜ਼ੈਂਟ ਅਰਿਜੀਤ ਸਿੰਘ ਲਾਈਵ ਇਨ ਕਾਨਸਰਟ Saturday, June 11th at the First Ontario Centre, Hamilton.